ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਗੁਰਬਾਣੀ ਪਾਠ ਬੋਧ ਸਮਾਗਮ, ਜੋ ਮਹਾਨ ਕੌਮੀ ਜਰਨੈਲ ਅਦੁੱਤੀ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ 300 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੈ। ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਮਹਾਂਪੁਰਖ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਜੀ ਵੱਲੋਂ ਸਮੂਹ ਪੰਥਕ ਜਥੇਬੰਦੀਆਂ ਸੰਪਰਦਾਵਾਂ ਦੇ ਸਹਿਯੋਗ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਜੋ ਇਹ ਪ੍ਰਾਰੰਭ ਹੋਇਆ ਸੀ 1 ਤਰੀਕ ਤੋਂ, ਸਤਿਗੁਰੂ ਸੱਚੇ ਪਾਤਸ਼ਾਹੀ ਦੀ ਕਿਰਪਾ ਦੇ ਨਾਲ 503 ਅੰਗ ਤੱਕ ਸੰਗਤਾਂ ਪਿੱਛੇ ਗੁਰਬਾਣੀ ਦੇ ਦਰਸ਼ਨ ਕਰ ਚੁੱਕੀਆਂ, ਸਰਵਣ ਕਰ ਚੁੱਕੀਆਂ ਨੇ। ਗੁਜਰੀ ਰਾਗ ਵਿੱਚ ਪਾਠ ਚੱਲ ਰਿਹਾ ਹੈ। ਆਓ ਸਰਬੱਤ ਸੰਗਤਾਂ ਸਾਵਧਾਨ ਹੋਵੋ। ਤਕਰੀਬਨ ਹਰ ਰੋਜ਼ ਇਹ ਬੇਨਤੀ ਕੀਤੀ ਜਾਂਦੀ ਹੈ। ਭਾਈ ਆਪ ਜੀ ਨੇ ਧਿਆਨ ਨਾਲ ਪਾਠ ਸਰਵਣ ਕਰਨਾ ਹੈ ਔਰ ਨਾਲ ਨਾਲ ਪੰਗਤੀਆਂ ਉੱਪਰ ਧਿਆਨ ਰੱਖਣਾ ਹੈ। ਪੰਗਤੀ ਦਾ ਵਿਸਰਾਮ ਕਿੱਥੇ ਲੱਗਦਾ ਹੈ, ਕਿਸ ਤਰੀਕੇ ਨਾਲ ਜਮਕ ਲਾ ਕੇ ਪਾਠ ਕੀਤਾ ਜਾਂਦਾ, ਉਚਾਰਨ ਕੀ ਕੀਤਾ ਜਾਂਦਾ ਹੈ, ਇਹ ਖਿਆਲ ਰੱਖਦਿਆਂ ਹੋਇਆਂ ਨਾਲ ਨਾਲ ਹੀ ਆਪਣੇ ਜ਼ਿਹਨ ਵਿੱਚ ਵਸਾਉਣ ਦਾ ਯਤਨ ਕਰਨਾ ਹੈ। ਔਰ ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਅੰਮ੍ਰਿਤ ਰੂਪ ਬਾਣੀ ਦਾ ਇਉਂ ਸ਼ੁੱਧ ਉਚਾਰਨ ਸਿੱਖ ਕੇ ਇਉਂ ਪਾਠ ਕਰਦਿਆਂ ਹੋਇਆਂ ਆਪਾਂ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਆਓ, ਗੁਜਰੀ ਰਾਗ ਦੀਆਂ ਅਸ਼ਟਪਦੀਆਂ ਆਰੰਭ ਹੋ ਰਹੀਆਂ ਹਨ। 503 ਅੰਗ ਤੇ ਭਾਗ ਪ੍ਰਕਾਸ਼ ਕਰਕੇ ਸਾਰੀਆਂ ਸੰਗਤਾਂ ਸੁਚੇਤ ਹੋਵੋ, ਸਾਵਧਾਨ ਹੋਵੋ ਜੀ। ਆਰੰਭਲੇ ਦਿਨਾਂ ਵਿੱਚ ਵੀ ਬੇਨਤੀ ਕੀਤੀ ਸੀ, ਜੋ ਸ਼ਬਦਾਂ ਦਾ ਸਿਰਲੇਖ ਹੈ ਸਾਰੇ ਰਾਗਾਂ ਦੇ ਵਿੱਚ, ਇਹ ਆਪਾਂ ਮਹੱਲਾ ਪਦ ਕਹਿ ਕੇ ਉਚਾਰਨ ਕਰਨਾ ਹੈ। ਸਤਿਕਾਰਯੋਗ ਗਿਆਨੀ ਸ਼ੇਰ ਸਿੰਘ ਜੀ ਨੇ ਆਰੰਭ ਵਾਲੇ ਦਿਨ ਇਹ ਬੇਨਤੀ ਕੀਤੀ ਸੀ ਕਿ ਫਾਰਸੀ ਦੇ ਵਿੱਚ ਹਲੂਲ ਅੱਖਰ ਹੈ, ਜਿਸ ਦਾ ਭਾਵ ਹੈ ਉਤਰਨਾ, ਸੰਮਿਲਿਤ ਹੋ ਜਾਣਾ, ਇੱਕਮਿੱਕ ਹੋ ਜਾਣਾ, ਉਸ ਰੂਪ ਵਿੱਚ ਆ ਜਾਣਾ। ਅਤੇ ਜਿੱਥੇ ਚੀਜ਼ ਇੱਕਮਿੱਕ ਹੋ ਜਾਵੇ, ਜਿੱਥੇ ਆ ਕੇ ਉਤਰ ਜਾਵੇ, ਮਿਲ ਜਾਵੇ, ਉਸ ਥਾਂ ਨੂੰ ਮਹੱਲਾ ਕਿਹਾ ਜਾਂਦਾ ਹੈ। ਅਕਾਲ ਪੁਰਖ ਵਾਹਿਗੁਰੂ ਕੀ ਅਗੰਮੀ ਜੋਤ, ਇਹ ਗੁਰਤਾ ਦੀ ਜੋ ਜੋਤ ਹੈ, ਇਹ ਵਾਹਿਗੁਰੂ ਦੇ ਪ੍ਰਤੱਖ ਸਰੂਪ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਹਿਰਦੇ ਅੰਦਰ ਪ੍ਰਕਾਸ਼ਮਾਨ ਹੋਈ ਟਿੱਕੀ ਇੱਕ ਮਿਕਤਾ ਹੈ ਅਕਾਲ ਪੁਰਖ ਵਾਹਿਗੁਰੂ ਔਰ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੀ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰ ਵਰਿਆਉ। ਇਉਂ ਵਾਹਿਗੁਰੂ ਕੀ ਅਗੰਮੀ ਜੋਤ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਹਿਰਦੇ ਅੰਦਰ ਹਲੂਲ ਹੋਈ, ਉਤਰੀ, ਸੰਮਿਲਿਤ ਹੋਈ। ਇਸ ਲਈ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਮਹੱਲਾ ਪਹਿਲਾ ਆਖਿਆ ਗਿਆ। ਇਹ ਜੋਤ ਧੰਨ ਸਤਿਗੁਰੂ ਅੰਗਦ ਦੇਵ ਸਾਹਿਬ ਦੇ ਹਿਰਦੇ ਵਿੱਚ ਪ੍ਰਕਾਸ਼ਮਾਨ ਹੋਈ ਤਾਂ ਮਹੱਲਾ ਦੂਜਾ, ਇਸੇ ਤਰ੍ਹਾਂ ਤੀਜਾ, ਚੌਥਾ, ਪੰਜਵਾਂ, ਨੌਵਾਂ, ਇਹ ਗੁਰਬਾਣੀ ਅੰਦਰ ਪਦ ਇਸ ਰੂਪ ਵਿੱਚ ਉਚਾਰਨ ਕਰਨਾ ਹੈ। ਮਹਿਲਾ ਉਚਾਰਨ ਕਿਸੇ ਤਰ੍ਹਾਂ ਵੀ ਯੋਗ ਨਹੀਂ। ਔਰ ਇਹ ਵੀ ਸੰਗਤਾਂ ਨੂੰ ਦੱਸਿਆ ਸੀ ਕਿ ਮੋਹਸਨ ਫਾਨੀ ਨਾਮ ਦਾ ਇੱਕ ਫਾਰਸੀ ਸਾਹਿਤਕਾਰ, ਇੱਕ ਲੇਖਕ, ਇਤਿਹਾਸਕਾਰ, ਦਬਸਤਾਨੇ ਮਜ਼ਾਹਿਬ ਨਾਮ ਦੀ ਇੱਕ ਪੁਸਤਕ ਉਸਨੇ ਲਿਖੀ, ਜਿਸ ਨੇ ਪੰਚਮ ਪਾਤਸ਼ਾਹ ਔਰ ਫਿਰ 6ਵੇਂ ਪਾਤਸ਼ਾਹ ਜੀ ਦੇ ਵੀ ਦਰਸ਼ਨ ਕੀਤੇ ਸਨ ਅਤੇ ਕੁਝ ਬਿਰਤਾਂਤ ਗੁਰੂ ਘਰ ਦੇ ਅੱਖੀਂ ਵੇਖੇ ਹੋਏ ਉਸਨੇ ਦਬਸਤਾਨੇ ਮਜ਼ਾਹਿਬ ਵਿੱਚ ਲਿਖੇ, ਜਿਸ ਵਿੱਚ ਉਹ ਲਿਖਦਾ ਹੈ ਕਿ ਸਿੱਖ ਆਪਣੇ ਗੁਰੂ ਦੇ ਸਰੂਪਾਂ ਨੂੰ ਮਹੱਲਾ ਕਹਿ ਕੇ ਬੁਲਾਉਂਦੇ ਨੇ। ਮਹੱਲਾ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ, ਛੇਵੇਂ ਪਾਤਸ਼ਾਹ ਜਦੋਂ ਵੀ ਗੁਰਸਿੱਖ ਮਹੱਲਾ ਛੇਵਾਂ ਕਹਿ ਕੇ ਬੁਲਾਇਆ ਕਰਦੇ ਸੀ। ਇਹ ਆਪ ਅੱਖੀਂ ਵੇਖੀ ਅਤੇ ਕੰਨੀ ਸੁਣੀ ਹੋਈ ਗੱਲ ਦਬਸਤਾਨੇ ਮਜ਼ਾਹਿਬ ਵਿੱਚ ਮੁਹਸਨ ਫਾਨੀ ਨੇ ਲਿਖੀ ਹੈ, ਇਸ ਲਈ ਕਿਸੇ ਪ੍ਰਕਾਰ ਦੇ ਸ਼ੰਕੇ ਦੀ ਗੁੰਜਾਇਸ਼ ਨਹੀਂ। ਆਪਣੇ ਦਿਮਾਗੀ ਘੋੜੇ ਦੌੜਾਉਣ ਦੀ ਬਜਾਏ ਆਪਾਂ ਪੁਰਾਤਨ ਰਵਾਇਤ ਉੱਪਰ ਪਹਿਰਾ ਦਿੰਦਿਆਂ ਹੋਇਆਂ ਮਹੱਲਾ ਉਚਾਰਨ ਕਰਨਾ ਜੋ ਕਿ ਸ਼ੁੱਧ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ 1980 ਈਸਵੀ ਦੇ ਵਿੱਚ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦੀ ਡੂੰਘੀ ਰਾਏ ਉਪਰੰਤ ਇਹੀ ਫੈਸਲਾ ਦੇ ਕੇ ਮਤਾ ਪਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ ਸਮੁੱਚੇ ਗੁਰੂ ਘਰਾਂ ਦੇ ਵਿੱਚ ਮਤਾ ਭੇਜਿਆ ਗਿਆ ਸੀ ਕਿ ਸਾਰੇ ਗ੍ਰੰਥੀ ਸਿੰਘਾਂ, ਰਾਗੀ ਸਿੰਘਾਂ, ਪ੍ਰਚਾਰਕਾਂ ਨੂੰ ਮਹੱਲਾ ਪੜ੍ਹਨ ਦੀ ਹਦਾਇਤ ਕੀਤੀ ਜਾਵੇ, ਮਹੱਲਾ ਹੀ ਉਚਾਰਨ ਕਰਨਾ ਹੈ। ਇਉਂ ਕਿਸੇ ਕਿਸਮ ਦੇ ਸ਼ੰਕਾ ਦੀ ਗੁੰਜਾਇਸ਼ ਨਹੀਂ। ਮਹਿਲਾ ਪਦ ਐਵੇਂ ਆਪਣੇ ਖਿਆਲ ਮੁਤਾਬਕ ਪ੍ਰਚਲਿਤ ਹੋ ਗਿਆ ਹੈ, ਸੋ ਇਸ ਵਾਸਤੇ ਮਹੱਲਾ ਸ਼ੁੱਧ ਉਚਾਰਨ ਹੈ। ਇਹ ਆਪ ਜੀ ਨੂੰ ਦੁਬਾਰਾ ਬੇਨਤੀ ਕਰ ਦਿੱਤੀ ਹੈ ਤਾਂ ਕਿ ਖਿਆਲ ਵਿੱਚ ਰਹੇ ਔਰ ਮਨ ਅੰਦਰ ਕਿਸੇ ਪ੍ਰਕਾਰ ਦਾ ਦੁਚਿੱਤੀ ਪੁਣਾ ਨਾ ਰਹਿ ਜਾਵੇ, ਕੋਈ ਦੁਬਧਾ ਨਾ ਰਹਿ ਜਾਵੇ। ਪਾਠ ਆਰੰਭ ਹੋ ਰਿਹਾ ਹੈ, ਗੁਜਰੀ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਪਹਿਲਾ, ਗੁਜਰੀ ਰਾਗ ਦੀਆਂ ਅਸ਼ਟਪਦੀਆਂ ਆਰੰਭ ਹੋ ਰਹੀਆਂ ਨੇ। ਸੰਗਤਾਂ ਸਾਵਧਾਨ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀ। ਗੁਜਰੀ ਅਸ਼ਟਪਦੀਆ ਮਹੱਲਾ ਪਹਿਲਾ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਏਕ ਨਗਰੀ ਪੰਚ ਚੋਰ ਬਸੀਅਲੇ, ਬਰਜਤ ਚੋਰੀ ਧਾਵੈ, ਤ੍ਰਿਹਦ ਸਮਾਲ ਰੱਖੈ ਜੋ ਨਾਨਕ, ਮੋਖ ਮੁਕਤ ਸੋ ਪਾਵੈ।
ਤ੍ਰਿਹਦ ਸਮਾਲ ਰੱਖੈ ਜੋ ਨਾਨਕ, ਇਹ ਪਾਠ ਇਸ ਰੂਪ ਦੇ ਵਿੱਚ ਪ੍ਰਮੁੱਖ ਹੈ। ਛਾਪਿਆਂ ਵਿੱਚ, ਸਰੂਪਾਂ ਵਿੱਚ ਜੋ ਛਪਿਆ ਹੁੰਦਾ ਹੈ, ਤ੍ਰਿਹਦਸ ਮਾਲ ਰੱਖੈ ਜੋ ਨਾਨਕ, ਉਹ ਵੀ ਰੂਪ ਗਲਤ ਨਹੀਂ। ਪ੍ਰਮੁੱਖ ਰੂਪ ਇਹ ਹੈ, ਤ੍ਰਿਹਦ ਸਮਾਲ ਰੱਖੈ ਜੋ ਨਾਨਕ। ਭਾਵ ਤ੍ਰਿਹਦ ਤੋਂ ਭਾਵ ਜੋ ਆਪਣੇ ਸਰੀਰਕ ਇੰਦਰੇ ਹਨ, ਇਹਨਾਂ ਇੰਦਰੀਆਂ ਨੂੰ ਸੰਭਾਲ ਕੇ ਰੱਖੇ, ਭਾਵ ਆਪਣੇ ਵਸ ਵਿੱਚ ਰੱਖੇ। ਸੋ ਇਹ ਭਾਵ ਹੈ ਤ੍ਰਿਹਦ ਸਮਾਲ ਰੱਖੈ ਜੋ ਨਾਨਕ। ਦੂਸਰਾ ਅਰਥ ਵਿਦਵਾਨਾਂ ਨੇ ਇਉਂ ਕੀਤਾ ਕਿ ਤ੍ਰਿਹ ਦਸ ਮਾਲ ਰੱਖੈ ਜੋ ਨਾਨਕ, ਤਿੰਨ ਗੁਣ ਰਜੋ ਤਮੋ ਸਤੋ ਦਸ ਇੰਦਰੇ। ਤ੍ਰਿਹ ਦਸ, ਰਜੋ ਤਮੋ ਸਤੋ ਤਿੰਨੇ ਗੁਣ ਅਤੇ ਦਸੇ ਇੰਦਰੇ, ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ। ਇਹਨਾਂ ਦਾ ਜਿਹੜਾ ਅਧਿਆਤਮਕ ਮਾਲ ਹੈ, ਇਸ ਨੂੰ ਆਪਣੇ ਕੋਲ ਰੱਖੇ, ਭਾਵ ਸ਼ੁਭ ਗੁਣਾਂ ਦਾ ਧਾਰਨੀ ਬਣੇ, ਇਹਨਾਂ ਆਪਣੇ ਇੰਦਰੀਆਂ ਨੂੰ ਔਗਣਾਂ ਵਿੱਚ ਨਾ ਜਾਣ ਦੇਵੇ, ਇਹ ਦੂਸਰਾ ਅਰਥ ਵਿਦਵਾਨਾਂ ਕੀਤਾ ਹੈ। ਪ੍ਰਮੁੱਖ ਪਾਠ ਤ੍ਰਿਹਦ ਸਮਾਲ ਰੱਖੈ ਜੋ ਨਾਨਕ ਇਸ ਰੂਪ ਵਿੱਚ ਹੀ ਕਰਨਾ ਹੈ ਜੀ।
ਚੇਤ ਹੋ ਬਾਸ ਦੇਉ ਬਨਵਾਲੀ, ਰਾਮ ਹਿਰਦੈ ਜਪ ਮਾਲੀ ਰਹਾਉ, ਉਰਦ ਮੂਲ ਜਿਸ ਸਾਖ ਤਲਾਹਾ, ਚਾਰ ਬੇਦ ਜਿਤ ਲਾਗੇ ਸਹਿਜ ਭਾਏ ਜਾਏ, ਤੇ ਨਾਨਕ ਪਾਰ ਬ੍ਰਹਮ ਲਿਵ ਜਾਗੇ, ਪਾਰ ਜਾਤ ਘਰ ਆਂਗਨ ਮੇਰਾ, ਪਹੁਪ ਪੱਤਰ ਤਤ ਡਾਲਾ, ਸਰਬ ਜੋਤ ਨਿਰੰਜਨ ਸੰਭੂ, ਛੋਡ ਹੋ ਬਹੁਤ ਜੰਜਾਲਾ, ਸੁਣ ਸਿਖਵੰਤੇ ਨਾਨਕ ਬਿਨਵੈ, ਛੋਡ ਹੋ ਮਾਇਆ ਜਾਲਾ, ਮਨ ਵਿਚਾਰ ਏਕ ਲਿਵ ਲਾਗੀ, ਪੁਨਰਪ ਜਨਮ ਨਾ ਕਾਲਾ, ਸੋ ਗੁਰੂ ਸੋ ਸਿੱਖ ਕਥੀਅਲੇ, ਸੋ ਵੈਦ ਜੇ ਜਾਣੈ ਰੋਗੀ, ਤਿਸ ਕਾਰਨ ਕੰਮ ਨਾ ਧੰਦਾ ਨਾਹੀ, ਧੰਦੈ ਗਿਰਹੀ ਜੋਗੀ, ਕਾਮ ਕ੍ਰੋਧ ਅਹੰਕਾਰ ਤਜੀਅਲੇ, ਲੋਭ ਮੋਹ ਤਿਸ ਮਾਇਆ, ਮਨ ਤਤ ਅਵਗਤ ਧਿਆਇਆ, ਗੁਰ ਪ੍ਰਸਾਦੀ ਪਾਇਆ, ਗਿਆਨ ਧਿਆਨ ਸਭ ਦਾਤ ਕਥੀਅਲੇ, ਸੇਤ ਬਰਨ ਸਭ ਦੂਤਾ, ਬ੍ਰਹਮ ਕਮਲ ਮਦ ਤਾਸ ਰਸਾਦੰ, ਜਾਗਤ ਨਾਹੀ ਸੂਤਾ, ਮਹਾ ਗੰਭੀਰ ਪੱਤਰ ਪਾਤਾਲਾ ਨਾਨਕ ਸਰਬ ਜੋ ਆਇਆ ਉਪਦੇਸ਼ ਗੁਰੂ ਮਾਮ ਪੁਨਹਿ ਨਾ ਗਰਭੰ ਬੇਖ ਤਾਜ ਅੰਮ੍ਰਿਤ ਪੀ ਆਇਆ ਗੁਜਰੀ ਮਹੱਲਾ ਪਹਿਲਾ ਕਵਨ ਕਵਨ ਜਚ ਹੈ ਪ੍ਰਭ ਦਾਤੇ ਤਾਕੇ ਅੰਤ ਨਾ ਪਰਹੈ ਸੁਮਾਰ ਜੈਸੀ ਭੂਖ ਹੋਏ ਅਬ ਅੰਤਰ ਤੂੰ ਸਮਰੱਥ ਸੱਚ ਦੇਵਣਹਾਰ ਐ ਜੀ ਜਪ ਤਪ ਸੰਜਮ ਸੱਚ ਆਧਾਰ ਹਰ ਹਰ ਨਾਮ ਦੇਹੇ ਸੁਖ ਪਾਈਐ ਤੇਰੀ ਭਗਤ ਭਰੇ ਭੰਡਾਰ ਰਹਾਉ ਸੁਨ ਸਮਾਦ ਰਹਿ ਲਿਵ ਲਾਗੇ ਏਕਾਏਕੀ ਸ਼ਬਦ ਵਿਚਾਰ ਏਕਾਏਕੀ ਸ਼ਬਦ ਵਿਚਾਰ ਜਲ ਥਲ ਧਰਨ ਗਗਨ ਤਹਿ ਨਾਹੀ ਆਪੇ ਆਪ ਕੀਆ ਕਰਤਾਰ ਨਾ ਤਦ ਮਾਇਆ ਮਗਨ ਨਾ ਛਾਇਆ ਨਾ ਸੂਰਜ ਚੰਦ ਨਾ ਜੋਤ ਅਪਾਰ ਸਰਬ ਦ੍ਰਿਸ਼ਟ ਲੋਚਨ ਅਬ ਅੰਤਰ ਏਕਾ ਨਦਰ ਸੋ ਤ੍ਰਿਭਵਨ ਸਾਰ ਪਵਨ ਪਾਣੀ ਅਗਨ ਤਿਨ ਕੀਆ ਬ੍ਰਹਮਾ ਬਿਸਨ ਮਹੇਸ਼ ਆਕਾਰ ਸਰਬੇ ਜਾਚਿਕ ਤੂੰ ਪ੍ਰਭ ਦਾਤਾ ਦਾਤ ਕਰੇ ਆਪਣੇ ਵਿਚਾਰ
ਪੰਗਤੀ ਆਪ ਜੀ ਨੇ ਸਰਵਣ ਕੀਤੀ ਸੀ ਨਾ ਤਦ ਮਾਇਆ ਮਗਨ ਨਾ ਛਾਇਆ ਨਾ ਸੂਰਜ ਚੰਦ ਨਾ ਜੋਤ ਅਪਾਰ ਇਸੇ ਰੂਪ ਵਿੱਚ ਹੀ ਇਸ ਦਾ ਆਪਾਂ ਵਿਸਰਾਮ ਅਤੇ ਜਮਕ ਲਗਾਉਣੀ ਹੈ ਇਉਂ ਨਹੀਂ ਕਰਨਾ ਕਿ ਨਾ ਸੂਰਜ ਚੰਦ ਨਾ ਜੋਤ ਅਪਾਰ ਇਉਂ ਨਹੀਂ ਕਰਨਾ ਨਾ ਸੂਰਜ ਚੰਦ ਨਾ ਜੋਤ ਅਪਾਰ ਉਪਾਰਾਵਾਰ ਤੋਂ ਰਹਿਤ ਜੋਤ ਹੈ ਪਰਮਾਤਮਾ ਦੀ ਇਹ ਭਾਵ ਹੈ ਹਾਂਜੀ
ਕੋਟ ਤੇ ਤੀਸ ਜਚ ਹੈ ਪ੍ਰਭ ਨਾਇਕ ਦੇਂਦੇ ਤੋਟ ਨਾਹੀ ਭੰਡਾਰ ਉਂਦੈ ਭਾਂਡੈ ਕਛ ਨਾ ਸਮਾਵੈ ਸੀਧੈ ਅੰਮ੍ਰਿਤ ਪਰੈ ਨਿਹਾਰ ਸਿੱਧ ਸਮਾਧੀ ਅੰਤਰ ਜਾਚ ਹੈ ਰਿੱਧ ਸਿੱਧ ਜਾਚ ਕਰਹਿ ਜੈਕਾਰ ਜੈਸੀ ਪਿਆਸ ਹੋਏ ਮਨ ਅੰਤਰ ਤੈਸੋ ਜਲ ਦੇਵ ਹੈ ਪਰਕਾਰ ਵੱਡੇ ਭਾਗ ਗੁਰ ਸੇਵ ਹੈ ਅਪਨਾ ਭੇਦ ਨਾਹੀ ਗੁਰਦੇਵ ਮੁਰਾਰ ਤਾ ਕਉ ਕਾਲ ਨਾਹੀ ਜਮ ਜੋ ਹੈ ਬੂਝ ਹੈ ਅੰਤਰ ਸ਼ਬਦ ਵਿਚਾਰ ਅਬ ਤਬ ਅਵਰ ਨ ਮਾਂਗੋ ਹਰ ਪਹਿ ਨਾਮ ਨਿਰੰਜਨ ਦੀਜੈ ਪਿਆਰ ਨਾਨਕ ਚਾਤ੍ਰਿਕ ਅੰਮ੍ਰਿਤ ਜਲ ਮਾਂਗੈ ਹਰ ਜਸ ਦੀਜੈ ਕਿਰਪਾ ਧਾਰ ਗੁਜਰੀ ਮਹੱਲਾ ਪਹਿਲਾ ਐ ਜੀ ਜਨਮ ਮਰੈ ਆਵੈ ਫੁਨ ਜਾਵੈ ਬਿਨ ਗੁਰ ਗਤ ਨਹੀਂ ਕਾਈ ਗੁਰਮੁਖ ਪ੍ਰਾਣੀ ਨਾਮੇ ਰਾਤੇ ਨਾਮੇ ਗਤ ਪਤ ਪਾਈ ਭਾਈ ਰੇ ਰਾਮ ਨਾਮ ਚਿਤ ਲਾਈ ਗੁਰ ਪ੍ਰਸਾਦੀ ਹਰ ਪ੍ਰਭ ਜਾਚੇ ਐਸੀ ਨਾਮ ਵਡਾਈ ਰਹਾਉ ਐ ਜੀ ਬਹੁਤੇ ਭੇਖ ਕਰਹਿ ਭਿਖਿਆ ਕਉ ਕੇਤੇ ਉਦਰ ਭਰਨ ਕਹਿ ਤਾਈ ਬਿਨ ਹਰ ਭਗਤ ਨਾਹੀ ਸੁਖ ਪ੍ਰਾਣੀ ਬੇਨ ਗੁਰ ਗਰਭ ਨਾ ਜਾਈ ਐ ਜੀ ਕਾਲ ਸਦਾ ਸਿਰ ਉਪਰ ਠਾਡੇ ਜਨਮ ਜਨਮ ਵੈਰਾਈ ਸਾਚੈ ਸ਼ਬਦ ਰਤੇ ਸੇ ਬਾਚੇ ਸਤਿਗੁਰ ਬੂਝ ਬੁਝਾਈ ਗੁਰ ਸਰਣਾਈ ਜੋਹੇ ਨਾ ਸਕੈ ਦੂਤ ਨਾ ਸਕੈ ਸੰਤਾਈ ਅਵਗਤ ਨਾਥ ਨਿਰੰਜਨ ਰਾਤੇ ਨਿਰਭਉ ਸਿਉ ਲਿਵ ਲਾਈ ਐ ਜੀਓ ਨਾਮ ਦਿੜਹੋ ਨਾਮੇ ਲਿਵਲਾਵਹੋ ਸਤਿਗੁਰ ਟੇਕ ਟਿਕਾਈ ਜਿਉ ਤਿਸ ਭਾਵੈ ਸੋਈ ਕਰਸੀ ਕਿਰਤ ਨਾ ਮੇਟਿਆ ਜਾਈ
ਪੰਗਤੀਆਂ ਦੇ ਆਰੰਭ ਵਿੱਚ ਪਦ ਜੋ ਐ ਜੀ ਆ ਰਿਹਾ ਹੈ ਇਹ ਕਿਤੇ ਕਿਤੇ ਵਿੱਚ ਜੀਓ ਵੀ ਆਉਂਦਾ ਹੈ ਜਿਵੇਂ ਇਹ ਪੰਗਤੀ ਆਪ ਜੀ ਨੇ ਸਰਵਣ ਕੀਤੀ ਹੈ ਐ ਜੀਓ ਨਾਮ ਦਿੜਹੋ ਨਾਮੇ ਲਿਵਲਾਵਹੋ ਇਉਂ ਪਾਠ ਕਰਦਿਆਂ ਹੋਇਆਂ ਇਹ ਖਿਆਲ ਰੱਖਣ ਵਾਲੀ ਗੱਲ ਹੈ ਆਪਾਂ ਸਾਰੇ ਜੀ ਕਰਕੇ ਹੀ ਨਾ ਪੜ੍ਹਦੇ ਜਾਈਏ ਜਿੱਥੇ ਜੀਓ ਲਿਖਿਆ ਹੈ ਉਸ ਨੂੰ ਆਪਾਂ ਸ਼ੁੱਧ ਰੂਪ ਵਿੱਚ ਪੜ੍ਹਨਾ ਹੈ
ਐ ਜੀ ਭਾਗ ਪਰੇ ਗੁਰ ਸਰਣ ਤੁਮਾਰੀ ਮੈਂ ਅਵਰ ਨਾ ਦੂਜੀ ਭਾਈ ਅਬ ਤਬ ਏਕੋ ਏਕ ਪੁਕਾਰੋ ਆਦਿ ਜੁਗਾਦ ਸਖਾਈ ਐ ਜੀ ਰੱਖੋ ਪੈਜ ਨਾਮ ਅਪੁਨੇ ਕੀ तोज ही स्यो बन आई। कर कृपा गुर दर्श दिखावहो, हौ मैं शब्द जलाई। ऐ जी क्या मांगो किछ रह न दिसै, इस जग मह आया जाई। नानक नाम पदार्थ दीजै, हृदय कंठ बनाई। गुजरी महला पहला, ऐ जी ना हम उत्तम नीच ना मध्यम। हर शरणागत हर के लोग, नाम रते केवल बैरागी। सोग बेजोग बिसर्जित रोग, पाई रे गुर कृपा ते भगत ठाकुर की। सतगुर वाक हृदय हर निर्मल, ना जम काण ना जम की बाकी। रहाओ हर गुण रसन रव है प्रभ संगे, जो तिस भावै सहज हरी। बिन हर नाम वृथा जग जीवन, हर बिन निहफल मेक करी। ऐ जी खोटे ठौर नाही घर बाहर, निंदक गात नहीं काई। रोस करै प्रभ बख्स न मेटै, नित नित चढ़ै सवाई। ऐ जी गुर की दात न मेटै कोई, मेरै ठाकुर आप देवाई। निंदक नर काले मुख निंदा, जिन गुर की दात ना पाई। ऐ जी सरण परे प्रभ बख्स मिलावै, बिलम ना अधुआ राई। आनद मूल नाथ सिर नाथा, सतगुर मेल मिलाई। ऐ जी सदा दयाल दया कर रविया, गुरमत भ्रमण चुकाई। पारस भेट कंचन धात होई, सत संगत की वडियाई। हर जल निर्मल मन इसनानी, मज्जन सतगुर भाई। पुनरप जन्म नाही जन संगत, ज्योति ज्योत मिलाई। तू वड पुरख अगम तरोवर, हम पंखी तुज माही। नानक नाम निरंजन दीजै, जोग जोग शब्द सलाही। गुजरी महला पहला घर चौथा, एक ओंकार सतगुर प्रसाद। भगत प्रेम आराधितं, सच प्यास परम हितं। बिल लाल बिल लाप बिलल बिनंतिया, सुख पाए चित हितं। जाप मन नाम हर सरणी, संसार सागर तार तारण। राम नाम कर करणी रहाओ।
राम नाम कर करणी, ये पाठ इस रूप विच ही शुद्ध है। ये ना कोई समझ लेना कि शायद रारे दा कन्ना छपनो रह गया होवे राम नाम होवे, नहीं इस रूप विच ही पाठ है राम नाम कर करणी
रहाओ। ए मन मिरत सुभ चिंतन, गुर शब्द हर रमणं। मत तत् ज्ञानं कल्याण निदानं, हर नाम मान रमणं। चल चित वित भ्रमा भ्रमं, जग मोह मगन हितं। थिर नाम भगत दिड़ं मती, गुर वाक शब्द रतं। परमात परम ना चूकई, जग जन्म ब्याद खपं। अस्थान हर निह केवलं, सत मति नाम तपं। एहो जग मोह हेत व्यापितं, दुख अधिक जन्म मरणं। भज शरण सतगुर उबर है, हर नाम हृद रमणं। एहो जग मोह हेत व्यापितं, दुख अधिक जन्म मरणं। भज शरण सतगुर उबर है, हर नाम हृद रमणं। गुरमत निहचल मान मान, मनं सहज बीचारं। जो सो मन निर्मल, जित साच अंतर, ज्ञान रतन सारं।
गुरमत निहचल मान मान, मनं सहज बीचारं। इस रूप विच इस प्रकार पंक्ति दा विश्राम है जी।
पै पाए भगत तर पवजल मना, चित लाए हर चरणी। हर नाम हिरदा पवित्र पावन, एहो शरीर तौ सरणी। ਲਭ ਲੋਭ ਲਹਿਰ ਨਿਵਾਰਣੰ ਹਰ ਨਾਮ ਰਾਸ ਮਨੰ ਮਨ ਮਾਰ ਤੁਹੀ ਨਿਰੰਜਨਾ ਕਹੋ ਨਾਨਕਾ ਸਰਨੰ। ਗੋਜਰੀ ਮਹੱਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਿਰਤ ਕਰੀ ਇਹੋ ਮਨ ਨਚਾਈ ਗੁਰ ਪ੍ਰਸਾਦੀ ਆਪ ਗਵਾਈ ਚਿਤ ਥਿਰ ਰਾਖੈ ਸੋ ਮੁਕਤ ਹੋਵੈ ਜੋ ਇੱਛੀ ਸੋਈ ਫਲ ਪਾਈ ਨਾਚ ਰੇ ਮਨ ਗੁਰ ਕੈ ਆਗੈ ਗੁਰ ਕੈ ਭਾਣੈ ਨਾਚ ਹੈ ਤਾਂ ਸੁਖ ਪਾਵ ਹੈ ਅੰਤੇ ਜਮ ਭਉ ਭਾਗੈ ਰਹਾਉ ਆਪ ਨਚਾਏ ਸੋ ਭਗਤ ਕਹੀਐ ਆਪਣਾ ਪਿਆਰ ਆਪ ਲਾਏ ਆਪੇ ਗਾਵੈ ਆਪ ਸੁਣਾਵੈ ਇਸ ਮਨ ਅੰਧੇ ਕਉ ਮਾਰਗ ਪਾਏ ਅਨ ਦਿਨ ਨਾਚੈ ਸਖਤ ਨਿਵਾਰੈ ਸਿਵ ਘਰ ਨੀਂਦ ਨਾ ਹੋਈ ਸਖਤੀ ਘਰ ਜਗਤ ਸੂਤਾ ਨਾਚੈ ਟਾਪੈ ਅਵਰੋ ਗਾਵੈ ਮਨਮੁਖ ਭਗਤ ਨਾ ਹੋਈ
ਸਖਤੀ ਘਰ ਜਗਤ ਸੂਤਾ ਨਾਚੈ ਟਾਪੈ ਅਵਰੋ ਗਾਵੈ। ਇੱਥੇ ਆ ਕੇ ਪੰਗਤੀ ਦਾ ਵਿਸਰਾਮ ਆਇਆ ਹੈ। ਸੂਤਾ ਤੇ ਜਮਕ ਗਾਵੈ ਤੇ ਵਿਸਰਾਮ ਮਨਮੁਖ ਭਗਤ ਨਾ ਹੋਈ।
ਸੁਰ ਨਰ ਵਿਰਤ ਪਖ ਕਰਮੀ ਨਾਚੇ ਮੋਨ ਜਾਨ ਗਿਆਨ ਵਿਚਾਰੀ ਸਿੱਧ ਸਾਧਿਕ ਲਿਵ ਲਾਗੀ ਨਾਚੇ ਜਿਨ ਗੁਰਮੁਖ ਬੁੱਧ ਵਿਚਾਰੀ ਖੰਡ ਬ੍ਰਹਿਮੰਡ ਤ੍ਰੈ ਗੁਣ ਨਾਚੇ ਜਿਨ ਲਾਗੀ ਹਰ ਲਿਵ ਤੁਮਾਰੀ ਜੀ ਅਜੰਤ ਸਭੇ ਹੀ ਨਾਚੇ ਨਾਚ ਹੈ ਖਾਣੀ ਚਾਰੀ ਜੋ ਤੁਧ ਭਾਵ ਹੈ ਸੇਈ ਨਾਚ ਹੈ ਜਿਨ ਗੁਰਮੁਖ ਸ਼ਬਦ ਲਿਵ ਲਾਏ ਸੇ ਭਗਤ ਸੇ ਤਤ ਗਿਆਨੀ ਜਿਨ ਕਉ ਹੁਕਮ ਮਨਾਏ ਏਹਾ ਭਗਤ ਸੱਚੇ ਸਿਉ ਲਿਵ ਲਾਗੈ ਬਿਨ ਸੇਵਾ ਭਗਤ ਨਾ ਹੋਈ ਜੀਵਤ ਮਰੈ ਤਾਂ ਸ਼ਬਦ ਵਿਚਾਰੈ ਤਾਂ ਸੱਚ ਪਾਵੈ ਕੋਈ ਮਾਇਆ ਕੈ ਅਰਥ ਬਹੁਤ ਲੋਕ ਨਾਚੇ ਮਾਇਆ ਕੈ ਅਰਥ ਬਹੁਤ ਲੋਕ ਨਾਚੇ ਕੋ ਵਿਰਲਾ ਤਤ ਵਿਚਾਰੀ ਗੁਰ ਪ੍ਰਸਾਦੀ ਸੋਈ ਜਨ ਪਾਏ ਜਿਨ ਕਉ ਕਿਰਪਾ ਤੁਮਾਰੀ ਏਕਦਮ ਸਾਚਾ ਵਿਸਰੈ ਸਾ ਵੇਲਾ ਬਿਰਥਾ ਜਾਏ ਸਾਹੇ ਸਾਹੇ ਸਦਾ ਸੰਭਾਲੀਐ ਆਪੇ ਬਖਸੇ ਕਰੇ ਰਜਾਏ ਸੇਈ ਨਾਚ ਹੈ ਜੋ ਤੁਧ ਭਾਵ ਹੈ ਜੇ ਗੁਰਮੁਖ ਸ਼ਬਦ ਵਿਚਾਰੀ ਕਹੋ ਨਾਨਕ ਸੇ ਸਹਿਜ ਸੁਖ ਪਾਵ ਹੈ ਜਿਨ ਕਉ ਨਦਰ ਤੁਮਾਰੀ। ਗੁਜਰੀ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਬਿਨ ਜੀਅਰਾ ਰਹਿ ਨਾ ਸਕੈ ਜਿਉ ਬਾਲਕ ਖੀਰ ਅਧਾਰੀ ਅਗਮ ਅਗੋਚਰ ਪ੍ਰਭ ਗੁਰਮੁਖ ਪਾਈਐ ਆਪਣੇ ਸਤਿਗੁਰ ਕੈ ਬਲਿਹਾਰੀ ਮਨ ਰੇ ਹਰ ਕੀਰਤ ਤਰ ਤਾਰੀ ਗੁਰਮੁਖ ਨਾਮ ਅੰਮ੍ਰਿਤ ਜਲ ਪਾਈਐ ਜਿਨ ਕਉ ਕਿਰਪਾ ਤੁਮਾਰੀ ਰਹਾਉ ਸਨਕ ਸਨੰਦਨ ਨਾਰਦ ਮੁਨ ਸੇਵਹਿ ਅਨ ਦਿਨ ਜਪਤ ਰਹਿ ਹੈ ਬਨਵਾਰੀ ਸਰਣਾਗਤ ਪ੍ਰਹਿਲਾਦ ਜਨ ਆਏ ਤਿਨ ਕੀ ਪੈਜ ਸੁਆਰੀ ਅਲਖ ਨਿਰੰਜਨ ਏਕੋ ਵਰਤੈ ਏਕਾ ਜੋਤ ਮੁਰਾਰੀ ਸਭ ਜਾਚਕ ਤੂੰ ਏਕੋ ਦਾਤਾ ਮੰਗ ਹੈ ਹਾਥ ਪਸਾਰੀ ਭਗਤ ਜਨਾ ਕੀ ਊਤਮ ਬਾਣੀ ਗਾਵ ਹੈ ਅਕਥ ਕਥਾ ਨਿਤ ਨਿਆਰੀ ਸਫਲ ਜਨਮ ਭਇਆ ਤਿਨ ਕੇਰਾ ਆਪ ਤਰੇ ਕੋਲ ਤਾਰੀ ਮਨਮੁਖ ਦੁਬਦਾ ਦੁਰਮਤ ਵਿਆਪੇ ਜਿਨ ਅੰਤਰ ਮੋਹ ਗੁਬਾਰੀ ਸੰਤ ਜਨਾ ਕੀ ਕਥਾ ਨਾ ਭਾਵੈ ਓਏ ਡੂਬੇ ਸਣ ਪਰਵਾਰੀ ਨਿੰਦਕ ਨਿੰਦਾ ਕਰ ਮਲ ਧੋਵੈ ਓਹ ਮਲ ਪਖ ਮਾਇਆ ਧਾਰੀ ਸੰਤ ਜਨਾ ਕੀ ਨਿੰਦਾ ਵਿਆਪੇ ਨਾ ਉਰਵਾਰ ਨਾ ਪਾਰੀ ਇਹੋ ਪਰਪੰਚ ਖੇਲ ਕੀਆ ਸਭ ਕਰਤਾ ਹਰ ਕਰਤਾ ਸਭ ਕਲ ਧਾਰੀ ਹਰ ਏਕੋ ਸੂਤ ਵਰਤੈ ਜੁਗ ਅੰਤਰ ਸੂਤ ਖਿੰਚੈ ਏਕੰਕਾਰੀ ਰਸ ਨਿਰਸਨ ਰਸ ਗਾਵ ਹੈ ਹਰ ਗੁਣ ਰਸਨਾ ਹਰ ਰਸ ਧਾਰੀ ਨਾਨਕ ਹਰ ਬਿਨ ਅਵਰ ਨਾ ਮੰਗੋ ਹਰ ਰਸ ਪ੍ਰੀਤ ਪਿਆਰੀ
ਰਸ ਨਿਰਸਨ ਰਸ ਗਾਵ ਹੈ ਹਰ ਗੁਣ। ਸੋ ਇਉਂ ਇਸ ਪੰਗਤੀ ਦਾ ਪਾਠ ਹੈ। ਦੂਸਰਾ ਰੂਪ ਜੋ ਛਾਪੇ ਵਿੱਚ ਛਪਿਆ ਹੁੰਦਾ ਹੈ, ਰਸਨ ਰਸਨ ਰਸ ਗਾਵਹਿ ਹਰ ਗੁਣ। ਛਪਿਆ ਇਉਂ ਹੁੰਦਾ, ਇਸ ਰੂਪ ਵਿੱਚ ਵੀ ਪਾਠ ਕੀਤਾ ਜਾਂਦਾ ਕਿ ਰਸ ਲੈ ਕੇ ਰਸਨਾ ਨਾਲ ਪਰਮਾਤਮਾ ਦੇ ਗੁਣਾਂ ਨੂੰ ਗਾਇਨ ਕਰੇ। ਮੁੱਖ ਭਾਵ ਰਸ ਨਿਰਸਨ, ਦੁਨਿਆਵੀ ਰਸਾਂ ਵੱਲੋਂ ਨਿਰਾਸ ਹੋ ਕੇ, ਭਾਵ ਦੁਨੀਆਂ ਦੇ ਰਸਾਂ ਕਸਾਂ ਨੂੰ ਛੱਡ ਕੇ ਰਸ ਗਾਵਹਿ ਹਰ ਗੁਣ, ਵਾਹਿਗੁਰੂ ਦੇ ਗੁਣਾਂ ਨੂੰ ਗਾਇਨ ਕਰਨ ਦਾ ਰਸ ਲਵੇ। ਇਹ ਪ੍ਰਮੁੱਖ ਰੂਪ ਹੈ, ਰਸ ਨਿਰਸਨ ਰਸ ਗਾਵਹਿ ਹਰ ਗੁਣ, ਰਸਨਾ ਹਰ ਰਸ ਧਾਰੀ।
ਗੁਜਰੀ ਮਹੱਲਾ ਪੰਜਵਾਂ, ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਰਾਜਨ ਮਹਿ ਤੂੰ ਰਾਜਾ ਕਹੀਐ, ਭੂਮਨ ਮਹਿ ਭੂਮਾ, ਠਾਕੁਰ ਮਹਿ ਠਕੁਰਾਈ ਤੇਰੀ, ਕੋਮਨ ਸਿਰ ਕੋਮਾ। ਪਿਤਾ ਮੇਰੋ ਬਡੋ ਧਨੀ ਅਗਮਾ, ਉਸਤਤ ਕਵਨ ਕਰੀਜੈ ਕਰਤੇ, ਪੇਖ ਰਹੇ ਬਿਸਮਾ ਰਹਾਉ। ਸੁਖੀਅਨ ਮਹਿ ਸੁਖੀਆ ਤੂੰ ਕਹੀਐ, ਦਾਤਨ ਸਿਰ ਦਾਤਾ, ਤੇਜਨ ਮਹਿ ਤੇਜ ਵੰਸੀ ਕਹੀਐ, ਰਸੀਅਨ ਮਹਿ ਰਾਤਾ, ਸੂਰਨ ਮਹਿ ਸੂਰਾ ਤੂੰ ਕਹੀਐ, ਭੋਗਨ ਮਹਿ ਭੋਗੀ, ਗ੍ਰਸਤਨ ਮਹਿ ਤੂੰ ਬਡੋ ਗ੍ਰਹਸਤੀ, ਜੋਗਨ ਮਹਿ ਜੋਗੀ, ਕਰਤਨ ਮਹਿ ਤੂੰ ਕਰਤਾ ਕਹੀਐ, ਆਚਾਰਨ ਮਹਿ ਆਚਾਰੀ, ਸਾਹਨ ਮਹਿ ਤੂੰ ਸਾਚਾ ਸਾਹਾ, ਵਾਪਾਰਨ ਮਹਿ ਵਾਪਾਰੀ, ਦਰਬਾਰਨ ਮਹਿ ਤੇਰੋ ਦਰਬਾਰਾ, ਸਰਨ ਪਾਲਨ ਟੀਕਾ, ਲਖਮੀ ਕੇਤਕ ਗਨੀ ਨਾ ਜਾਈਐ, ਗਾਨ ਨਾ ਸਕੋ ਸੀਕਾ। ਨਾਮਨ ਮਹਿ ਤੇਰੋ ਪ੍ਰਭ ਨਾਮਾ, ਗਿਆਨਨ ਮਹਿ ਗਿਆਨੀ, ਜੁਗਤਨ ਮਹਿ ਤੇਰੀ ਪ੍ਰਭ ਜੁਗਤਾ, ਇਸਨਾਨਨ ਮਹਿ ਇਸਨਾਨੀ, ਸਿੱਧਨ ਮਹਿ ਤੇਰੀ ਪ੍ਰਭ ਸਿੱਧਾ, ਕਰਮਨ ਸਿਰ ਕਰਮਾ, ਆਗਿਆ ਮਹਿ ਤੇਰੀ ਪ੍ਰਭ ਆਗਿਆ, ਹੁਕਮਨ ਸਿਰ ਹੁਕਮਾ। ਜਿਉਂ ਬੁਲਾਵ ਹੈ ਤਿਉਂ ਬੋਲ ਹੈ ਸੁਆਮੀ, ਕੁਦਰਤ ਕਵਨ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਆਤ ਪਿਆਰੀ। ਗੁਜਰੀ ਮਹੱਲਾ ਪੰਜਵਾਂ, ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਨਾਥ ਨਰਹਰ ਦੀਨ ਬੰਧਵ, ਪਤਿਤ ਪਾਵਨ ਦੇਵ, ਭੈ ਤ੍ਰਾਸ ਨਾਸ ਕਿਰਪਾਲ ਗੁਣ ਨਿਧ, ਸਫਲ ਸੁਆਮੀ ਸੇਵ, ਹਰ ਗੋਪਾਲ ਗੁਰ ਗੋਬਿੰਦ, ਚਰਨ ਸਰਣ ਦਇਆਲ ਕੇਸਵ, ਤਾਰ ਜਗ ਭਵ ਸਿੰਧ ਰਹਾਉ। ਕਾਮ ਕ੍ਰੋਧ ਹਰਨ ਮਦ ਮੋਹ ਦਹਿਨ, ਮੁਰਾਰ ਮਨ ਮਕਰੰਦ, ਜਨਮ ਮਰਨ ਨਿਵਾਰ ਧਰਣੀ ਧਰ, ਪਤ ਰਾਖ ਪਰਮਾਨੰਦ, ਜਲਤ ਅਨੇਕ ਤਰੰਗ ਮਾਇਆ, ਗੁਰ ਗਿਆਨ ਹਰ ਰਿਧ ਮੰਤ, ਛੇਦ ਅਹੰ ਬੁੱਧ ਕਰੁਣਾਮੈ, ਚਿੰਤ ਮੇਟ ਪੁਰਖ ਅਨੰਤ, ਸਿਮਰ ਸਮਰੱਥ ਪਲ ਮਖੂਰਤ, ਪ੍ਰਭ ਧਿਆਨ ਸਹਿਜ ਸਮਾਦ, ਦੀਨ ਦਇਆਲ ਪ੍ਰਸੰਨ ਪੂਰਨ, ਜਾਚੀਐ ਰਾਜ ਸਾਧ।
ਰਾਜ ਪੋਲਾ ਕਰਨਾ ਰੱਜ ਨਹੀਂ ਕਹਿਣਾ, ਭਾਵ ਰਾਰੇ ਉੱਪਰ ਵਜ਼ਨ ਨਹੀਂ ਦੇਣਾ। ਰਾਜ ਰਾਜ ਕਹਿੰਦੇ ਨੇ ਚਰਨ ਧੂੜ ਨੂੰ, ਜਾਚੀਐ ਰਾਜ ਸਾਧ।
ਮੋਹ ਮਿਥਨ ਦੁਰੰਤ ਆਸਾ, ਵਾਸਨਾ ਬਿਕਾਰ ਰੱਖ ਧਰਮ, ਭਰਮ ਬੇਦਾਰ ਮਨ ਤੇ ਉਦਰ ਹਰ ਨਿਰੰਕਾਰ, ਧਨਾਡ ਆਡ ਭੰਡਾਰ ਹਰ ਨਿਧ, ਹੋਤ ਜਿਨਾ ਨਾ ਚੀਰ, ਖਲ ਮੁਗਧ ਮੂੜ ਕਟਾਖ ਸ੍ਰੀ ਧਰ, ਭਏ ਗੁਣ ਮਤ ਧੀਰ। ਜੀਵਨ ਮੁਕਤ ਜਗਦੀਸ਼ ਜਪ, ਮਨ ਧਾਰ ਰਿਧ ਪ੍ਰਤੀਤ, ਜੀ ਦਇਆ ਮਇਆ ਸਰਬੱਤਰ ਰਮਣੰ, ਪਰਮ ਹੰਸ ਹੈ ਰੀਤ। ਦੇਤ ਦਰਸਨ ਸ੍ਰਵਨ ਹਰ ਜਸ, ਰਸਨ ਨਾਮ ਉਚਾਰ, ਅੰਗ ਸੰਗ ਭਗਵਾਨ ਪਰਸਨ, ਪ੍ਰਭ ਨਾਨਕ ਪਤਿਤ ਉਧਾਰ। ਗੁਜਰੀ ਕੀ ਵਾਰ ਮਹੱਲਾ ਤੀਜਾ, ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ।
ਇਹ ਚੌਥੀ ਧੁਨੀ ਆਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਜਰੀ ਰਾਗ ਦੀ ਵਾਰ ਦੇ ਨਾਲ। ਪਹਿਲਾ ਮਾਝ ਰਾਗ ਵਿੱਚ, ਫਿਰ ਆਪਾਂ ਗੌੜੀ ਰਾਗ ਵਿੱਚ ਦਰਸ਼ਨ ਕੀਤੇ ਸਨ। ਸੋ ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਸਾ ਰਾਗ ਦੇ ਨਾਲ ਧੁਨੀ ਚੜ੍ਹਾਈ ਹੈ। ਇਹ ਗੁਜਰੀ ਕੀ ਵਾਰ ਤੀਸਰੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਇਹ ਚੌਥੀ ਧੁਨੀ ਹੈ। ਸਿਕੰਦਰ ਬ੍ਰਾਹਮ ਕੀ ਵਾਰ ਕੀ ਧੁਨੀ ਗਾਉਣੀ। ਸਿਕੰਦਰ ਅਤੇ ਇਬਰਾਹੀਮ ਇਹ ਦੋਵੇਂ ਇੱਕੋ ਸ਼ਰੀਕੇ ਦੇ ਵਿੱਚੋਂ ਸਨ, ਇੱਕੋ ਭਾਈਚਾਰੇ ਵਿੱਚੋਂ ਸਨ ਔਰ ਬੜੇ ਤਗੜੇ ਰਈਸ ਸਨ। ਆਪੋ ਆਪਣੇ ਘਰਾਂ ਦੇ ਵਿੱਚ ਜਿਉਂ ਇਉਂ ਕਹਿ ਲਈਏ ਕਿ ਆਪੋ ਆਪਣਾ ਜਿੰਨਾ ਜਿੰਨਾ ਇਹਨਾਂ ਦਾ ਇਲਾਕਾ ਸੀ ਉਸ ਦੇ ਵਿੱਚ ਹਾਕਮਾਂ ਦੀ ਤਰ੍ਹਾਂ ਇਹ ਦੋਨੋਂ ਵਿਚਰਿਆ ਕਰਦੇ ਸਨ। ਵੱਡੇ ਧਨਾੜ ਸਨ, ਸੇਠ ਸਨ, ਰਈਸ ਸਨ। ਸਿਕੰਦਰ ਧਰਮਾਤਮਾ ਪੁਰਖ ਸੀ, ਪਰਮਾਤਮਾ ਦਾ ਖੌਫ ਰੱਖਣ ਵਾਲਾ ਬੜਾ ਨੇਕ ਪੁਰਸ਼ ਸੀ। ਇਹ ਸਿਕੰਦਰ ਉਹ ਨਹੀਂ ਜਿਸ ਦੀ ਵਾਰਤਾ ਆਮ ਤੌਰ 'ਤੇ ਦੁਨੀਆ ਵਿੱਚ ਚੱਲਦੀ ਹੈ, ਜੋ ਹਿੰਦੁਸਤਾਨ 'ਤੇ ਚੜ੍ਹ ਕੇ ਆਇਆ ਅਤੇ ਸਾਰੀ ਦੁਨੀਆ ਨੂੰ ਜਿੱਤਣ ਦਾ ਤਹੱਈਆ ਕਰਕੇ ਆਇਆ ਸੀ, ਇਹ ਉਹ ਨਹੀਂ। ਇਹ ਇੱਕ ਰਈਸ ਸੀ, ਹੈ ਧਰਮੀ ਸੀ ਔਰ ਲੋਕਾਂ ਦਾ ਭਲਾ ਕਰਨ ਵਿੱਚ ਪਰ ਉਪਕਾਰ ਕਰਨ ਵਿੱਚ ਇਸ ਦੀ ਭਾਵਨਾ ਰਹਿੰਦੀ ਸੀ। ਪਰ ਜਿਹੜਾ ਇਬਰਾਹੀਮ ਸੀ ਉਹ ਜ਼ਾਲਮ ਸੀ ਅਤੇ ਚਰਿੱਤਰ ਦਾ ਬਹੁਤ ਜ਼ਿਆਦਾ ਮਾੜਾ ਸੀ, ਵਿਭਚਾਰੀ ਸੀ। ਇੱਕ ਬ੍ਰਾਹਮਣ ਦੀ ਸੁੰਦਰ ਕੰਨਿਆ ਨੂੰ ਤੱਕ ਕੇ ਉਸ ਦੇ ਰੂਪ ਅੰਦਰ ਲੁਭਾਏਮਾਨ ਹੋ ਕੇ ਉਸ ਨੂੰ ਆਪਣੀ ਹਵਸ ਦਾ, ਆਪਣੇ ਵਿਭਚਾਰ ਦਾ ਸ਼ਿਕਾਰ ਇਬਰਾਹੀਮ ਨੇ ਬਣਾਉਣਾ ਚਾਹਿਆ। ਉਸ ਬ੍ਰਾਹਮਣ ਨੇ ਆਪਣੀ ਪੁੱਤਰੀ ਸਮੇਤ ਸਿਕੰਦਰ ਦੀ ਸ਼ਰਨ ਲਈ ਤਾਂ ਉਸ ਵਕਤ ਸਿਕੰਦਰ ਨੇ ਉਹਨਾਂ ਨੂੰ ਸ਼ਰਨ ਦਿੱਤੀ ਅਤੇ ਨਾਲ ਹੀ ਇਬਰਾਹੀਮ ਨੂੰ ਉਸ ਦੀ ਕੀਤੀ ਦਾ ਫਲ ਚਖਾਉਣ ਦੇ ਵਾਸਤੇ ਇਬਰਾਹੀਮ 'ਤੇ ਧਾਵਾ ਵੀ ਬੋਲਿਆ। ਦੋਹਾਂ ਰਈਸਾਂ ਦਾ ਇਉਂ ਆਪਸ ਵਿੱਚ ਫੌਜਾਂ ਦਾ ਜੰਗ ਹੋਇਆ, ਸੱਚ ਦੀ, ਧਰਮ ਦੀ, ਨੇਕੀ ਦੀ ਜਿੱਤ ਹੋਈ। ਸਿਕੰਦਰ ਜਿੱਤਿਆ ਅਤੇ ਇਬਰਾਹੀਮ ਹਾਰਿਆ। ਉਸ ਨੂੰ ਪਕੜ ਕੇ ਕੈਦ ਵਿੱਚ ਪਾ ਦਿੱਤਾ ਗਿਆ। ਫਿਰ ਇਬਰਾਹੀਮ ਨੇ ਤਰਲੇ ਲਏ ਕਿ ਮੈਂ ਅਗਾਂਹ ਤੋਂ ਐਸੀ ਗਲਤੀ ਕਦੇ ਨਹੀਂ ਕਰਾਂਗਾ। ਸੱਚੇ ਮਨੋਂ ਪਛਤਾਵਾ ਕਰਦਿਆਂ ਹੋਇਆਂ ਉਸ ਨੇ ਸਿਕੰਦਰ ਕੋਲੋਂ ਖਿਮਾ ਮੰਗੀ ਅਤੇ ਸਿਕੰਦਰ ਨੇ ਵੀ ਫਰਾਖ ਦਿਲੀ ਵਿਖਾਉਂਦਿਆਂ ਹੋਇਆਂ ਉਸ ਨੂੰ ਸੁਧਰਿਆ ਹੋਇਆ ਵੇਖ ਕੇ ਛੱਡ ਵੀ ਦਿੱਤਾ ਅਤੇ ਉਸ ਦਾ ਜਿਹੜਾ ਚੌਧਰ ਦਾ ਇਲਾਕਾ ਸੀ ਉਹ ਵੀ ਉਸ ਨੂੰ ਵਾਪਸ ਕਰ ਦਿੱਤਾ। ਇੰਨਾ ਧਰਮ ਸਿਕੰਦਰ ਨੇ ਕਮਾਇਆ ਸੀ। ਛੇਵੇਂ ਪਾਤਸ਼ਾਹ ਦੀ ਪਾਵਨ ਹਜ਼ੂਰੀ ਵਿੱਚ ਸੂਰਮਿਆਂ ਦੀਆਂ ਵਾਰਾਂ ਸੁਣਾਉਂਦਿਆਂ ਹੋਇਆਂ ਢਾਡੀਆਂ ਨੇ ਇਹ ਵੀ ਵਾਰ ਗੁਰੂ ਕੇ ਸੂਰਮਿਆਂ ਨੂੰ ਗੁਰੂ ਕੇ ਦੀਵਾਨ ਵਿੱਚ ਅਕਾਲ ਤਖਤ ਸਾਹਿਬ 'ਤੇ ਸਰਵਣ ਕਰਾਈ। ਪੰਜ ਤੁਕਾਂ ਪੰਗਤੀਆਂ ਹਨ ਇਸ ਵਾਰ ਦੀ ਪੌੜੀ ਦੀਆਂ, ਜਿਨ੍ਹਾਂ ਦੇ ਨਾਲ ਮਿਲਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਧੁਨ ਦੇ ਉੱਪਰ ਇਹ ਗੁਜਰੀ ਰਾਗ ਦੀ ਵਾਰ ਗਾਉਣ ਦਾ ਚਿੰਨ੍ਹ ਦਿੱਤਾ ਹੈ, ਇਹ ਆਗਿਆ ਕੀਤੀ ਹੈ। ਪਾਪੀ ਖਾਨ ਬਹਿਰਾਮ ਪਰ ਚੜ੍ਹਿਆ ਸਿਕੰਦਰ, ਭੇੜ ਦੋਹਾਂ ਦਾ ਮੱਚਿਆ ਬਡ ਰਣ ਦੇ ਅੰਦਰ, ਫੜਿਆ ਖਾਨ ਬਹਿਰਾਮ ਨੂੰ ਕਰ ਬਡ ਆਡੰਬਰ, ਬੱਧਾ ਸੰਗਲ ਪਾਏ ਕੈ ਜਣ ਕੀਲੇ ਬੰਦਰ, ਆਪਣਾ ਹੁਕਮ ਮਨਾਏ ਕੈ ਛੱਡਿਆ ਜੱਗ ਅੰਦਰ। ਇਹ ਪੌੜੀ ਦੀਆਂ ਪੰਜ ਤੁਕਾਂ ਹਨ ਜੋ ਸਿਕੰਦਰ ਇਬਰਾਹੀਮ ਦੀ ਜੰਗ ਦੀ ਵਾਰ ਦੀ ਅਤੇ ਉਸ ਪ੍ਰਸੰਗ ਦੀ ਢਾਡੀਆਂ ਨੇ ਗਾਇਨ ਕਰਕੇ ਸੁਣਾਈ। ਸੋ ਇਸੇ ਹੀ ਰੂਪ ਦੇ ਵਿੱਚ, ਇਸੇ ਹੀ ਚਾਲ ਵਿੱਚ ਇਹ ਗੁਜਰੀ ਕੀ ਵਾਰ ਦੀਆਂ ਪੌੜੀਆਂ ਹਨ ਪੰਜ ਤੁਕਾਂ ਵਾਲੀਆਂ। ਧੰਨ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੇ ਇਸ ਧੁਨ ਉੱਪਰ ਇਹ ਵਾਰ ਗਾਇਨ ਕਰਨ ਦਾ ਹੁਕਮ ਕੀਤਾ। ਸੋ ਆਓ ਅੰਮ੍ਰਿਤ ਰੂਪ ਬਾਣੀ ਸਰਵਣ ਕਰੀਏ ਜੀ।
ਗੁਜਰੀ ਕੀ ਵਾਰ ਮਹੱਲਾ ਤੀਜਾ, ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਤੀਜਾ। ਇਹੋ ਜਗਤ ਮਮਤਾ ਮੋਆ, ਜੀਵਨ ਕੀ ਬਿਧ ਨਾਹੇ, ਗੁਰ ਕੈ ਭਾਣੈ ਜੋ ਚੱਲੈ ਤਾਂ ਜੀਵਨ ਪਦਵੀ ਪਾਹੇ। ਓਏ ਸਦਾ ਸਦਾ ਜਨ ਜੀਵਤੇ, ਜੋ ਹਰ ਚਰਣੀ ਚਿਤ ਲਾਹੇ, ਨਾਨਕ ਨਦਰੀ ਮਨ ਵਸੈ ਗੁਰਮੁਖ ਸਹਿਜ ਸਮਾਹੇ। ਮਹੱਲਾ ਤੀਜਾ। ਅੰਦਰ ਸਹਿਸਾ ਦੁੱਖ ਹੈ, ਆਪੈ ਸਿਰ ਧੰਦੈ ਮਾਰ, ਦੂਜੈ ਭਾਏ ਸੁੱਤੇ ਕਬਹਿ ਨਾ ਜਾਗ ਹੈ। ਮਾਇਆ ਮੋਹ ਪਿਆਰ, ਨਾਮ ਨਾ ਚੇਤ ਹੈ, ਸ਼ਬਦ ਨਾ ਵਿਚਾਰ ਹੈ, ਇਹੋ ਮਨਮੁਖ ਕਾ ਆਚਾਰ। ਹਰ ਨਾਮ ਨਾ ਪਾਇਆ, ਜਨਮ ਬਿਰਥਾ ਗਵਾਇਆ, ਨਾਨਕ ਜਮ ਮਾਰ ਕਰੇ ਖੁਆਰ। ਪੌੜੀ ਆਪਣਾ ਆਪ ਉਪਾਇਓਨ ਤਦਹੋ ਹੋਰ ਨਾ ਕੋਈ ਮਤਮ ਸੂਰਤ ਆਪ ਕਰੇ ਜੋ ਕਰੇ ਸੋ ਹੋਈ ਤਦਹੋ ਆਕਾਸ ਨਾ ਪਾਤਾਲ ਹੈ ਨਾ ਤ੍ਰੈ ਲੋਈ ਤਦਹੋ ਆਪੇ ਆਪ ਨਿਰੰਕਾਰ ਹੈ ਨਾ ਓਪਤ ਹੋਈ ਜਿਉ ਤਿਸ ਭਾਵੈ ਤਿਵੈ ਕਰੇ ਤਿਸ ਬਿਨ ਅਵਰ ਨਾ ਕੋਈ ਸਲੋਕ ਮਹੱਲਾ ਤੀਜਾ ਸਾਹਿਬ ਮੇਰਾ ਸਦਾ ਹੈ ਦਿਸੈ ਸਬਦ ਕਮਾਏ ਓਹ ਆਓ ਹਾਣੀ ਕਦੇ ਨਾਹੇ ਨਾ ਆਵੈ ਨਾ ਜਾਏ ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹਿ ਸਮਾਏ ਅਵਰ ਦੂਜਾ ਕਿਉ ਸੇਵੀਐ ਜੰਮੈ ਤੈ ਮਰ ਜਾਏ ਨਿਹਫਲ ਤਿਨਕਾ ਜੀਵਿਆ ਜੇ ਖਸਮ ਨਾ ਜਾਣ ਹੈ ਆਪਣਾ ਅਵਰੀ ਕਉ ਚਿਤ ਲਾਏ ਨਾਨਕ ਏਵ ਨਾ ਜਾਪਈ ਕਰਤਾ ਕੇਤੀ ਦੇ ਸਜਾਏ
ਓਹ ਆਓ ਹਾਣੀ ਕਦੇ ਨਾਹੇ ਆਓ ਵੱਖਰਾ ਹਾਣੀ ਵੱਖਰਾ ਇਹ ਇਸ ਦਾ ਪ੍ਰਥਮ ਰੂਪ ਵਿੱਚ ਪ੍ਰਮੁੱਖ ਰੂਪ ਹੈ। ਆਮ ਤੌਰ 'ਤੇ ਦੂਸਰਾ ਪਾਠ ਸਰੂਪਾਂ ਵਿੱਚ ਔਹਾਣੀ ਇਕੱਠਾ ਵੀ ਛਪਿਆ ਹੁੰਦਾ ਹੈ, ਉਹ ਵੀ ਗਲਤ ਨਹੀਂ। ਪ੍ਰਮੁੱਖ ਰੂਪ ਵਿੱਚ ਔਹਾਣੀ ਵੱਖ ਵੱਖ ਕਰਨਾ ਜੀ।
ਮਹੱਲਾ ਤੀਜਾ ਸੱਚਾ ਨਾਮ ਧਿਆਈਐ ਸਭੋ ਵਰਤੈ ਸੱਚ ਨਾਨਕ ਹੁਕਮ ਬੁੱਝ ਪ੍ਰਵਾਨ ਹੋਏ ਤਾ ਫਲ ਪਾਵੈ ਸੱਚ ਕਥਨੀ ਬਦਨੀ ਕਰਤਾ ਫਿਰੈ ਹੁਕਮੈ ਮੂਲ ਨਾ ਬੁੱਝਈ ਅੰਧਾ ਕਚੁਨ ਕੱਚ ਪੌੜੀ ਸੰਯੋਗ ਵਿਯੋਗ ਉਪਾਯੋਨ ਸ੍ਰਿਸ਼ਟੀ ਕਾ ਮੂਲ ਰਚਾਇਆ ਹੁਕਮੀ ਸ੍ਰਿਸ਼ਟ ਸਾਜੀਅਨ ਜੋਤੀ ਜੋਤ ਮਿਲਾਇਆ ਜੋਤੀ ਹੂੰ ਸਭ ਚਾਨਣਾ ਸਤਿਗੁਰ ਸ਼ਬਦ ਸੁਣਾਇਆ ਬ੍ਰਹਮਾ ਬਿਸ਼ਨ ਮਹੇਸ਼ ਤ੍ਰੈ ਗੁਣ ਸਿਰ ਧੰਦੈ ਲਾਇਆ ਮਾਇਆ ਕਾ ਮੂਲ ਰਚਾਇਓਨ ਤੁਰੀਆ ਸੁਖ ਪਾਇਆ। ਸਲੋਕ ਮਹੱਲਾ ਤੀਜਾ ਸੋ ਜਪ ਸੋ ਤਪ ਜੇ ਸਤਿਗੁਰ ਭਾਵੈ ਸਤਿਗੁਰ ਕੈ ਭਾਣੈ ਵਡਿਆਈ ਪਾਵੈ ਨਾਨਕ ਆਪ ਛੋੜ ਗੁਰ ਮਾਹੇ ਸਮਾਵੈ। ਮਹੱਲਾ ਤੀਜਾ ਗੁਰ ਕੀ ਸਿੱਖ ਕੋ ਵਿਰਲਾ ਲੇਵੈ ਨਾਨਕ ਜਿਸ ਆਪ ਵਡਿਆਈ ਦੇਵੈ ਪੌੜੀ ਮਾਇਆ ਮੋਹ ਅਗਿਆਨ ਹੈ ਬਿਖਮ ਅਤ ਭਾਰੀ ਪੱਥਰ ਪਾਪ ਬਹੁ ਲੱਦਿਆ ਕਿਉ ਤਰੀਐ ਤਾਰੀ ਅਨਦਿਨ ਭਗਤੀ ਰਤਿਆ ਹਰ ਪਾਰ ਉਤਾਰੀ ਗੁਰ ਸਬਦੀ ਮਨ ਨਿਰਮਲਾ ਹਉਮੈ ਛੱਡ ਵਿਕਾਰੀ ਹਰ ਹਰ ਨਾਮ ਧਿਆਈਐ ਹਰ ਹਰ ਨਿਸਤਾਰੀ। ਸਲੋਕ ਕਬੀਰ ਮੁਕਤ ਦੁਆਰਾ ਸੰਕੁੜਾ ਰਾਈ ਦਸਵੈ ਭਾਏ ਮਨ ਤਉ ਮੈਗਲ ਹੋਏ ਰਹਾ ਨਿਕਸਿਆ ਕਿਉ ਕਰ ਜਾਏ ਐਸਾ ਸਤਿਗੁਰ ਜੇ ਮਿਲੈ ਤੁਠਾ ਕਰੇ ਪਸਾਓ ਮੁਕਤ ਦੁਆਰਾ ਮੋਕਲਾ ਸਹਿਜੇ ਆਵਉ ਜਾਓ ਨਾਨਕ ਮੁਕਤ ਦੁਆਰਾ ਅਤ ਨੀਕਾ ਨਾਨਾ ਕੋਏ ਸੋ ਜਾਏ।
ਇਹ ਚੌਥੀ ਪੌੜੀ ਦੇ ਨਾਲ ਜੋ ਸਲੋਕ ਆਏ ਨੇ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਇਹ ਸਲੋਕ ਆਇਆ ਹੈ। ਕਬੀਰ ਮੁਕਤ ਦੁਆਰਾ ਸੰਕੁੜਾ ਰਾਈ ਦਸਵੈ ਭਾਏ, ਭਗਤ ਕਬੀਰ ਜੀ ਦੇ ਸਲੋਕ ਇਕੱਠੇ ਜਦੋਂ ਅਗਾਂਹ ਆਉਂਦੇ ਨੇ ਤਾਂ ਉਹਨਾਂ ਦੇ ਵਿੱਚ ਇਹ ਜਿਹੜੇ ਦੋਨੋਂ ਸਲੋਕ ਨੇ ਵੱਖੋ ਵੱਖਰੇ ਅੰਕਾਂ ਦੇ ਨਾਲ ਇਕੱਠੇ ਸੁਭਾਏ ਮਾਨ ਹਨ, ਪਰ ਇੱਥੇ ਇਸ ਨੂੰ ਇੱਕ ਰੂਪ ਵਿੱਚ ਰੱਖਿਆ ਗਿਆ ਹੈ। ਇਸ ਤੋਂ ਅੱਗੇ ਮੁਕਤ ਦੁਆਰਾ ਮੋਕਲਾ ਸਹਿਜੇ ਆਵੋ ਜਾਓ ਇੱਥੇ ਸੰਪੂਰਨਤਾ ਹੈ, ਔਰ ਅੱਗੇ ਸਰੂਪਾਂ ਦੇ ਵਿੱਚ ਨਵੇਂ ਛਾਪਿਆਂ ਵਿੱਚ ਮਹੱਲਾ ਤੀਜਾ ਛਪਿਆ ਹੁੰਦਾ ਹੈ। ਅਗਲਾ ਜਿਹੜਾ ਨਾਨਕ
ਇੱਥੇ ਸਰੂਪ ਵਿੱਚ ਛਪਿਆ ਹੋਇਆ ਜੀ,
ਹਾਂਜੀ ਸਰੂਪਾਂ ਵਿੱਚ ਮਹੱਲਾ ਤੀਜਾ ਛਪਿਆ ਆਉਂਦਾ ਹੈ ਪਰ ਪ੍ਰਾਤਨ ਸਰੂਪਾਂ ਵਿੱਚ ਨਹੀਂ ਆਉਂਦਾ। ਜਿਹੜੇ ਹੁਣ ਛਪ ਰਹੇ ਨੇ ਉਹਨਾਂ ਵਿੱਚ ਹੈ, ਪ੍ਰਾਤਨ ਸਰੂਪਾਂ ਵਿੱਚ ਮੌਜੂਦ ਨਹੀਂ। ਸਿਰਫ ਤਿੰਨ ਅੰਗ ਹੈ, ਇੱਕ ਅੰਗ ਇਹ ਤਾਂ ਸਲੋਕ ਦਾ ਆ ਗਿਆ ਜੋ ਪਹਿਲਾਂ ਪੜਿਆ ਗਿਆ ਹੈ ਭਗਤ ਕਬੀਰ ਜੀ ਦਾ, ਅਤੇ ਤਿੰਨ ਅੰਗ ਜੋ ਹੈ ਇੱਥੋਂ ਇਹ ਹੈ ਕਿ ਤੀਸਰੇ ਪਾਤਸ਼ਾਹ ਦਾ ਉਚਾਰਨ ਕੀਤਾ ਹੈ ਪਰ ਇਹਦੇ ਨਾਲ ਅੱਖਰ ਨਾ ਲੱਗਾ ਹੋਣ ਕਰਕੇ ਇਸ ਦਾ ਉਚਾਰਨ ਨਹੀਂ ਹੈ। ਫਿਰ ਬੇਨਤੀ ਕਿ ਅੱਜ ਕੱਲ੍ਹ ਸਰੂਪਾਂ ਦੇ ਵਿੱਚ ਮਹੱਲਾ ਤੀਜਾ ਇੱਥੇ ਛਪਿਆ ਹੈ ਪਰ ਪ੍ਰਾਤਨ ਸਰੂਪਾਂ ਦੇ ਵਿੱਚ ਜੋ ਹੱਥ ਲਿਖਤ ਸਰੂਪ ਹਨ ਉਹਨਾਂ ਦੇ ਵਿੱਚ ਇਹ ਮਹੱਲਾ ਤੀਜਾ ਨਹੀਂ ਛਪਿਆ ਹੋਇਆ, ਕੇਵਲ ਤਿੰਨ ਅੰਗ ਹੈ। ਇਸ ਵਾਸਤੇ ਇੱਥੇ ਸਿਰਲੇਖ ਦਾ ਉਚਾਰਨ ਨਹੀਂ ਕੀਤਾ ਜਾਂਦਾ ਜੀ।
ਨਾਨਕ ਮੁਕਤ ਦੁਆਰਾ ਅਤ ਨੀਕਾ, ਨਾਨਾ ਹੋਏ ਸੋ ਜਾਏ।
ਨਾਨਾ ਹੋਏ ਸੋ ਜਾਏ, ਨਾਨਾ ਤੋਂ ਭਾਵ ਨੰਨਾ ਜਿਹਾ, ਨਿੱਕਾ ਜਿਹਾ, ਛੋਟਾ ਜਿਹਾ, ਹਉਮੈ ਨੂੰ ਛੱਡ ਕੇ ਬਿਲਕੁਲ ਸੂਖਮ ਹੋ ਜਾਣਾ। ਹਾਂਜੀ,
ਹਉਮੈ ਮਨ ਅਸਥੂਲ ਹੈ, ਕਿਉ ਕਰ ਵਿੱਚ ਦੇ ਜਾਏ। ਸਤਿਗੁਰ ਮਿਲਿਆ ਹਉਮੈ ਗਈ, ਜੋਤ ਰਹੀ ਸਭ ਆਏ। ਇਹੋ ਜੀਉ ਸਦਾ ਮੁਕਤ ਹੈ, ਸਹਿਜੇ ਰਹਿਆ ਸਮਾਏ। ਪੌੜੀ ਪ੍ਰਭ ਸੰਸਾਰ ਉਪਾਇ ਕੈ, ਵਸ ਆਪਣੇ ਕੀਤਾ। ਗਣਤੈ ਪ੍ਰਭੂ ਨਾ ਪਾਈਐ, ਦੂਜੈ ਪਰਮੀਤਾ। ਸਤਿਗੁਰ ਮਿਲਿਆ ਜੀਵਤ ਮਰੈ, ਬੁੱਝ ਸੱਚ ਸਮੀਤਾ। ਸਬਦੇ ਹਉਮੈ ਖੋਈਐ, ਹਰ ਮੇਲ ਮਿਲੀਤਾ। ਸਭ ਕਿਛ ਜਾਣੈ ਕਰੇ ਆਪ, ਆਪੇ ਵਿਗਸੀਤਾ। ਸਲੋਕ ਮਹੱਲਾ ਤੀਜਾ। ਸਤਿਗੁਰ ਸਿਉ ਚਿਤ ਨਾ ਲਾਇਓ, ਨਾਮ ਨਾ ਵਸਿਓ ਮਨ ਆਏ। ਤ੍ਰਿਗ ਇਵੇਖਾ ਜੀਵਿਆ, ਕਿਆ ਯੁਗ ਮਹਿ ਪਾਇਆ ਆਏ। ਮਾਇਆ ਖੋਟੀ ਰਾਸ ਹੈ, ਏਕ ਚਸੇ ਮਹਿ ਪਾਜ ਲਹਿ ਜਾਏ। ਹੱਥੋ ਛੁੜਕੀ ਤਨ ਸਿਆਹੋ ਹੋਏ, ਬਦਨ ਜਾਏ ਕੁਮਲਾਏ। ਜਿਨ ਸਤਿਗੁਰ ਸਿਉ ਚਿਤ ਲਾਇਆ, ਤਿਨ ਸੁਖ ਵਸਿਆ ਮਨ ਆਏ। ਹਰ ਨਾਮ ਧਿਆਵਹਿ ਰੰਗ ਸਿਉ, ਹਰ ਨਾਮ ਰਹੇ ਲਿਵਲਾਏ। ਨਾਨਕ ਸਤਿਗੁਰ ਸੋ ਧਨ ਸੌ ਪਿਆ, ਨਾਨਕ ਸਤਿਗੁਰ ਸੋ ਧਨ ਸੌ ਪਿਆ। ਜੇ ਜੀ ਮਹਿ ਰਹਿਆ ਸਮਾਏ, ਰੰਗ ਤਿਸੈ ਕਉ ਅਗਲਾ, ਵੰਨੀ ਚੜੈ ਚੜਾਏ। ਮਹੱਲਾ ਤੀਜਾ। ਮਾਇਆ ਹੋਈ ਨਾਗਨੀ, ਜਗਤ ਰਹੀ ਲਪਟਾਏ। ਇਸ ਕੀ ਸੇਵਾ ਸੋ ਕਰੇ, ਤਿਸ ਹੀ
ਜੋ ਕਰੇ।
ਇਸ ਕੀ ਸੇਵਾ ਜੋ ਕਰੇ, ਤਿਸ ਹੀ ਕਉ ਫਿਰ ਖਾਏ। ਗੁਰਮੁਖ ਕੋਈ ਗਾਰੜੂ, ਤਿਨ ਮਲ ਦਲ ਲਾਈ ਪਾਏ। ਗੁਰਮੁਖ ਕੋਈ ਗਾਰੜੂ, ਤਿਨ ਮਲ ਦਲ ਲਾਈ ਪਾਏ। ਨਾਨਕ ਸੇਈ ਉਬਰੇ, ਜੇ ਸੱਚ ਰਹੇ ਲਿਵਲਾਏ। ਪੌੜੀ ਢਾਡੀ ਕਰੇ ਪੁਕਾਰ, ਪ੍ਰਭੂ ਸੁਣਾਏ ਸੀ। ਅੰਦਰ ਧੀਰਕ ਹੋਏ, ਪੂਰਾ ਪਾਏ ਸੀ। ਜੋ ਤੁਰ ਲਿਖਿਆ ਲੇਖ, ਸੇ ਕਰਮ ਕਮਾਏ ਸੀ। ਜਾ ਹੋਵੈ ਖਸਮ ਦਇਆਲ, ਤਾ ਮਹਿਲ ਘਰ ਪਾਏ ਸੀ। ਸੋ ਪ੍ਰਭ ਮੇਰਾ ਅਤ ਵੱਡਾ, ਗੁਰਮੁਖ ਮੇਲ ਆਏ ਸੀ। ਸਲੋਕ ਮਹੱਲਾ ਤੀਜਾ। ਸਭਨਾ ਕਾ ਸਹੁ ਏਕ ਹੈ, ਸਾਧ ਹੀ ਰਹੈ ਹਜੂਰ। ਨਾਨਕ ਹੁਕਮ ਨਾ ਮੰਨਈ, ਤਾ ਘਰ ਹੀ ਅੰਦਰ ਦੂਰ। ਹੁਕਮ ਭੀ ਤਿਨਾ ਮਨਾਏ ਸੀ, ਜਿਨ ਕਉ ਨਦਰ ਕਰੇ। ਹੁਕਮ ਮਨ ਸੁਖ ਪਾਇਆ, ਪ੍ਰੇਮ ਸੁਹਾਗਣ ਹੋਏ। ਮਹੱਲਾ ਤੀਜਾ। ਰਹਿਣ ਸਬਾਈ ਜਲ ਮੋਈ, ਕੰਤ ਨਾ ਲਾਇਓ ਭਾਓ। ਨਾਨਕ ਸੁਖ ਵਸਨ ਸੁਹਾਗਣੀ, ਜਿਨ ਪਿਆਰਾ ਪੁਰਖ ਹਰ ਰਾਓ। ਪੌੜੀ ਸਭ ਜਗ ਫਿਰ ਮੈਂ ਦੇਖਿਆ, ਹਰ ਇੱਕੋ ਦਾਤਾ। ਉਪਾਏ ਕਿਤੇ ਨਾ ਪਾਈਐ, ਹਰ ਕਰਮ ਵਿਧਾਤਾ। ਗੁਰ ਸਬਦੀ ਹਰ ਮਨ ਵਸੈ, ਹਰ ਸਹਿਜੇ ਜਾਤਾ। ਅੰਦਰੋਂ ਤ੍ਰਿਸ਼ਨਾ ਅਗਨ ਬੁਝੀ, ਹਰ ਅੰਮ੍ਰਿਤ ਸਰਨਾਤਾ। ਵੱਡੀ ਵਡਿਆਈ ਵੱਡੇ ਕੀ, ਗੁਰਮੁਖ ਬੋਲਾਤਾ। ਸਲੋਕ ਮਹੱਲਾ ਤੀਜਾ। ਕਾਇਆ ਹੰਸ ਕਿਆ ਪ੍ਰੀਤ ਹੈ, ਜੇ ਪਾਇਆ ਹੀ ਛੱਡ ਜਾਏ। ਏਸ ਨੋ ਕੂੜ ਬੋਲ ਕੇ ਖਵਾਲੀਐ, ਜੇ ਚੱਲਦਿਆਂ ਨਾਲ ਨਾ ਜਾਏ। ਕਾਇਆ ਮਿੱਟੀ ਅੰਧ ਹੈ, ਪੌਣੈ ਪੁੱਛ ਹੋ ਜਾਏ। ਹਾਓ ਤਾਂ ਮਾਇਆ ਮੋਹਿਆ, ਫਿਰ ਫਿਰ ਆਵਾ ਜਾਏ। ਨਾਨਕ ਹੁਕਮ ਨਾ ਜਾਤੋ ਖਸਮ ਕਾ, ਜੇ ਰਹਾ ਸੱਚ ਸਮਾਏ। ਮਹੱਲਾ ਤੀਜਾ। ਏਕੋ ਨਿਹਚਲ ਨਾਮ ਧਨ, ਹੋਰ ਧਨ ਆਵੈ ਜਾਏ। ਇਸ ਧਨ ਕਉ ਤਸਕਰ ਜੋਹੇ ਨਾ ਸਕਈ, ਨਾ ਉਹ ਚੱਕਾ ਲੈ ਜਾਏ।
ਉਹ ਚੱਕਾ, ਚੱਚੇ ਉੱਪਰ ਥੋੜ੍ਹਾ ਵਜ਼ਨ ਰੱਖ ਕੇ, ਨਾ ਉਹ ਚੱਕਾ ਲੈ ਜਾਏ।
ਇਹੋ ਹਰ ਧਨ ਜੀਐ ਸੇਤੀ ਰਵ ਰਹਿਆ, ਜੀਐ ਨਾਲੇ ਜਾਏ। ਪੂਰੇ ਗੁਰ ਤੇ ਪਾਈਐ, ਮਨਮੁਖ ਪੱਲੈ ਨਾ ਪਾਏ। ਧਨ ਵਾਪਾਰੀ ਨਾਨਕਾ, ਜਿਨ੍ਹਾਂ ਨਾਮ ਧਨ ਖਟਿਆ ਆਏ। ਪੌੜੀ ਮੇਰਾ ਸਾਹਿਬ ਅਤ ਵੱਡਾ ਸੱਚ ਗਹਿਰ ਗੰਭੀਰਾ ਸਭ ਜਗ ਤਿਸ ਕੈ ਵਸ ਹੈ ਸਭ ਤਿਸ ਕਾ ਚੀਰਾ ਗੁਰ ਪ੍ਰਸਾਦੀ ਪਾਈਐ ਨਿਹਚਲ ਧਨ ਧੀਰਾ ਕਿਰਪਾ ਤੇ ਹਰ ਮਨ ਵਸੈ ਭੇਟੈ ਗੁਰਸੂਰਾ ਗੁਣਵੰਤੀ ਸਾ ਲਾਹਿਆ ਸਦਾ ਥਿਰ ਨਿਹਚਲ ਹਰ ਪੂਰਾ ਸਲੋਕ ਮਹੱਲਾ ਤੀਜਾ ਤ੍ਰਿਗ ਤਿਨ੍ਹਾਂ ਦਾ ਜੀਵਿਆ ਜੋ ਹਰ ਸੁਖ ਪਰ ਹਰ ਤਿਆਗ ਦੇ ਦੁੱਖ ਹਉ ਮੈਂ ਪਾਪ ਕਮਾਏ ਮਨਮੁਖ ਅਗਿਆਨੀ ਮਾਇਆ ਮੋਹੇ ਵਿਆਪੇ ਤਿੰਨ ਬੂਝ ਨਾ ਕਾਈ ਪਾਏ ਹਲਤ ਪਲਤ ਓਏ ਸੁਖ ਨਾ ਪਾਵਹਿ ਅੰਤ ਗਏ ਪਛੁਤਾਏ ਗੁਰ ਪ੍ਰਸਾਦੀ ਕੋ ਨਾਮ ਧਿਆਏ ਤਿਸ ਹਉ ਮੈਂ ਵਿੱਚ ਹੋ ਜਾਏ ਨਾਨਕ ਜਿਸ ਪੂਰਬ ਹੋਵੇ ਲਿਖਿਆ ਸੋ ਗੁਰ ਚਰਣੀ ਆਏ ਪਾਏ ਮਹੱਲਾ ਤੀਜਾ ਮਨਮੁਖ ਊਦਾ ਕੌਲ ਹੈ ਮਨਮੁਖ ਊਂਦਾ ਕੌਲ ਹੈ ਨਾ ਤਿਸ ਭਗਤ ਨਾ ਨਾਓ ਸਕਤੀ ਅੰਦਰ ਵਰਤਦਾ ਕੂੜ ਤਿਸ ਕਾ ਹੈ ਉਪਾਓ ਕੂੜ ਤਿਸ ਕਾ ਹੈ ਉਪਾਓ ਤਿਸ ਕਾ ਅੰਦਰ ਚਿਤ ਨਾ ਭਿਜਾਈ ਮੁਖ ਫੀਕਾ ਆ ਲਾਓ ਓਏ ਧਰਮ ਰਲਾਏ ਨਾ ਰਲਨ ਓਨਾ ਅੰਦਰ ਕੂੜ ਸੁਆਓ ਨਾਨਕ ਕਰਤਾ ਬਣਤ ਬਣਾਈ ਮਨਮੁਖ ਕੂੜ ਬੋਲ ਬੋਲ ਡੁੱਬੇ ਗੁਰਮੁਖ ਤਰੇ ਜਪ ਹਰ ਨਾਉ ਪੌੜੀ ਬਿਨ ਬੂਝੇ ਵੱਡਾ ਫੇਰ ਪਿਆ ਫਿਰ ਆਵੈ ਜਾਈ ਸਤਿਗੁਰ ਕੀ ਸੇਵਾ ਨਾ ਕੀਤੀਆ ਅੰਤ ਗਇਆ ਪਛੁਤਾਈ ਆਪਣੀ ਕਿਰਪਾ ਕਰੇ ਗੁਰ ਪਾਈਐ ਵਿੱਚ ਹੋ ਆਪ ਗਵਾਈ ਤ੍ਰਿਸ਼ਨਾ ਭੁੱਖ ਵਿੱਚ ਹੋ ਉਤਰੈ ਸੁਖ ਵਸੈ ਮਨ ਆਈ ਸਦਾ ਸਦਾ ਸਾ ਲਾਹੀਐ ਹਿਰਦੈ ਲਿਵ ਲਾਈ ਸਲੋਕ ਮਹੱਲਾ ਤੀਜਾ ਜੇ ਸਤਿਗੁਰ ਸੇਵੇ ਆਪਣਾ ਤਿਸ ਨੂੰ ਪੂਜੇ ਸਭ ਕੋਏ ਸਭਨਾ ਉਪਾਵਾ ਸਿਰ ਉਪਾਉ ਹੈ ਹਰ ਨਾਮ ਪ੍ਰਾਪਤ ਹੋਏ ਅੰਤਰ ਸੀਤਲ ਸਾਂਤ ਵਸੈ ਜਪ ਹਿਰਦੈ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਅੰਮ੍ਰਿਤ ਪਹਿਨਣਾ ਨਾਨਕ ਨਾਮ ਵਡਾਈ ਹੋਏ ਮਹੱਲਾ ਤੀਜਾ ਇਹ ਮਨ ਗੁਰ ਕੀ ਸਿੱਖ ਸੁਣ ਹਰ ਪਾਵਹਿ ਗੁਣੀ ਨਿਧਾਨ ਹਰ ਸੁਖਦਾਤਾ ਮਨ ਵਸੈ ਹਉਮੈ ਜਾਏ ਗੁਮਾਨ ਨਾਨਕ ਨਦਰੀ ਪਾਈਐ ਤਾ ਅਨ ਦਿਨ ਲਾਗੈ ਸਹਿਜ ਧਿਆਨ ਪੌੜੀ ਨਾਨਕ ਨਦਰੀ ਪਾਈਐ ਤਾ ਅਨ ਦਿਨ ਲਾਗੈ ਧਿਆਨ ਪੌੜੀ ਸਤ ਸੰਤੋਖ ਸਭ ਸੱਚ ਹੈ ਗੁਰਮੁਖ ਪਵਿੱਤਾ ਅੰਦਰ ਉਹ ਕਪਟ ਵਿਕਾਰ ਗਇਆ ਮਨ ਸਹਿਜੇ ਜਿੱਤਾ ਤਹਿ ਜੋਤ ਪ੍ਰਗਾਸ ਆਨੰਦ ਰਸ ਅਗਿਆਨ ਗਵਿੱਤਾ ਅਨ ਦਿਨ ਹਰ ਕੇ ਗੁਣ ਰਵੈ ਗੁਣ ਪ੍ਰਗਟ ਕੀਤਾ ਸਭਨਾ ਦਾਤਾ ਏਕ ਹੈ ਸਭਨਾ ਦਾਤਾ ਏਕ ਹੈ ਇੱਕੋ ਹਰ ਮਿੱਤਾ ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦੇ ਸੋ ਬ੍ਰਹਮਣ ਕਹੀਐ ਜੇ ਅਨ ਦਿਨ ਹਰ ਲਿਵ ਲਾਏ ਸਤਿਗੁਰ ਪੁੱਛੈ ਸੱਚ ਸੰਜਮ ਕਮਾਵੈ ਹਉਮੈ ਰੋਗ ਤਿਸ ਜਾਏ ਹਰ ਗੁਣ ਗਾਵੈ ਗੁਣ ਸੰਗ੍ਰਹੈ ਜੋਤੀ ਜੋਤ ਮਿਲਾਏ ਇਸ ਯੁਗ ਮਹਿ ਕੋ ਵਿਰਲਾ ਬ੍ਰਹਮ ਗਿਆਨੀ ਜੇ ਹਉਮੈ ਮੇਟ ਸਮਾਏ ਨਾਨਕ ਤਿਸ ਨੂੰ ਮਿਲਿਆ ਸਦਾ ਸੁਖ ਪਾਈਐ ਜੇ ਅਨ ਦਿਨ ਹਰ ਨਾਮ ਧਿਆਏ ਮਹੱਲਾ ਤੀਜਾ ਅੰਤਰ ਕਪਟ ਮਨਮੁਖ ਅਗਿਆਨੀ ਰਸਨਾ ਝੂਠ ਬੋਲਾਏ ਕਪਟ ਕੀਤਾ ਹਰ ਪੁਰਖ ਨਾ ਭੀਜੈ ਨਿਤ ਵੇਖੈ ਸੁਣੈ ਸੁਭਾਏ ਦੂਜੈ ਭਾਏ ਜਾਏ ਜਗ ਪ੍ਰਬੋਧੈ ਦੂਜੈ ਭਾਏ ਜਾਏ ਜਗ ਪ੍ਰਬੋਧੈ ਬਿਖ ਮਾਇਆ ਮੋਹ ਸੁਆਏ ਇਤ ਕਮਾਣੈ ਸਦਾ ਦੁਖ ਪਾਵੈ ਜੰਮੈ ਮਰੈ ਫਿਰ ਆਵੈ ਜਾਏ ਸਹਸਾ ਮੂਲ ਨਾ ਚੁੱਕਈ ਵਿੱਚ ਵਿਸ਼ਟਾ ਪਚੈ ਪਚਾਏ ਜਿਸ ਨੂੰ ਕਿਰਪਾ ਕਰੇ ਮੇਰਾ ਸੁਆਮੀ ਤਿਸ ਗੁਰ ਕੀ ਸਿੱਖ ਸੁਣਾਏ ਹਰ ਨਾਮ ਧਿਆਵੈ ਹਰ ਨਾਮੋ ਗਾਵੈ ਹਰ ਨਾਮੋ ਅੰਤ ਛਡਾਏ ਪੌੜੀ ਜਿਨ੍ਹਾਂ ਹੁਕਮ ਮਨਾਇਓਨ ਤੇ ਪੂਰੇ ਸੰਸਾਰ ਸਾਹਿਬ ਸੇਵਨ ਆਪਣਾ ਪੂਰੈ ਸ਼ਬਦ ਵਿਚਾਰ ਹਰ ਕੀ ਸੇਵਾ ਚਾਕਰੀ ਸੱਚਾ ਸ਼ਬਦ ਪਿਆਰ ਹਰ ਕਾ ਮਹਿਲ ਤਿਨੀ ਪਾਇਆ ਜਿਨ ਖਉਮੈ ਵਿੱਚ ਹੋ ਮਾਰ ਨਾਨਕ ਗੁਰਮੁਖ ਮਿਲ ਰਹੇ ਜਪ ਹਰ ਨਾਮਾ ਉਰ ਧਾਰ ਸਲੋਕ ਮਹੱਲਾ ਤੀਜਾ ਗੁਰਮੁਖ ਧਿਆਨ ਸਹਿਜ ਧੁਨ ਉਪਜੈ ਸੱਚ ਨਾਮ ਚਿਤ ਲਾਇਆ ਗੁਰਮੁਖ ਅਨਦਿਨ ਰਹਿ ਰੰਗ ਰਾਤਾ ਹਰ ਕਾ ਨਾਮ ਮਨ ਪਾਇਆ ਗੁਰਮੁਖ ਹਰ ਵੇਖ ਹੈ ਗੁਰਮੁਖ ਹਰ ਬੋਲ ਹੈ ਗੁਰਮੁਖ ਹਰ ਸਹਿਜ ਰੰਗ ਲਾਇਆ ਨਾਨਕ ਗੁਰਮੁਖ ਗਿਆਨ ਪ੍ਰਾਪਤ ਹੋਵੇ ਤਿਮਰ ਅਗਿਆਨ ਅੰਧੇਰ ਚੁਕਾਇਆ ਨਾਨਕ ਗੁਰਮੁਖ ਗਿਆਨ ਪ੍ਰਾਪਤ ਹੋਵੇ ਤਿਮਰ ਅਗਿਆਨ ਅਧੇਰ ਚੁਕਾਇਆ ਜਿਸਨੋਂ ਕਰਮ ਹੋਵੇ ਧੁਰ ਪੂਰਾ ਤਿੰਨ ਗੁਰਮੁਖ ਹਰ ਨਾਮ ਧਿਆਇਆ ਮਹੱਲਾ ਤੀਜਾ ਸਤਿਗੁਰ ਜਿਨ੍ਹਾਂ ਨਾ ਸੇਵਿਓ ਸ਼ਬਦ ਨਾ ਲੱਗੋ ਪਿਆਰ ਸਹਿਜੇ ਨਾਮ ਨਾ ਧਿਆਇਆ ਕਿਤ ਆਇਆ ਸੰਸਾਰ ਫਿਰ ਫਿਰ ਜੂਨੀ ਪਾਈਐ ਵਿਸ਼ਟਾ ਸਦਾ ਖੁਆਰ ਕੂੜੈ ਲਾਲਚ ਲੱਗਿਆ ਨਾ ਉਰਵਾਰ ਨਾ ਪਾਰ ਨਾਨਕ ਗੁਰਮੁਖ ਉਭਰੇ ਜੇ ਆਪ ਮੇਲੇ ਕਰਤਾਰ ਪੌੜੀ ਭਗਤ ਸੱਚੈ ਦਰ ਸੋਹ ਦੇ ਸੱਚੈ ਸ਼ਬਦ ਰਖਾਏ ਹਰ ਕੀ ਪ੍ਰੀਤ ਤਿਨ ਉਪਜੀ ਹਰ ਪ੍ਰੇਮ ਕਸਾਏ ਹਰ ਕੀ ਪ੍ਰੀਤ ਤਿਨ ਉਪਜੀ ਹਰ ਪ੍ਰੇਮ ਕਸਾਏ ਹਰ ਰੰਗ ਰਹਿ ਸਦਾ ਰੰਗ ਰਾਤੇ ਰਸਨਾ ਹਰ ਰਸ ਪਿਆਏ ਸਫਲ ਜਨਮ ਜਿਨੀ ਗੁਰਮੁਖ ਜਾਤਾ ਹਰ ਜੀਉ ਹਿਰਦੈ ਵਸਾਏ ਬਾਜ ਗੁਰੂ ਫਿਰੈ ਬਿਲ ਲਾਦੀ ਦੂਜੈ ਭਾਇ ਖੁਆਏ ਸਲੋਕ ਮਹੱਲਾ ਤੀਜਾ ਕਲਯੁਗ ਮਹਿ ਨਾਮ ਨਿਧਾਨ ਭਗਤੀ ਖੱਟਿਆ ਹਰ ਉੱਤਮ ਪਦ ਪਾਇਆ ਸਤਿਗੁਰ ਸੇਵ ਹਰ ਨਾਮ ਮਨ ਵਸਿਆ ਵਸਾਇਆ ਸਤਿਗੁਰ ਸੇਵ ਹਰ ਨਾਮ ਮਨ ਵਸਾਇਆ ਅਨਦਿਨ ਨਾਮ ਧਿਆਇਆ ਵਿਚੇ ਗ੍ਰਹਿ ਗੁਰ ਬਚਨ ਉਦਾਸੀ ਹਉਮੈ ਮੋਹ ਜਲਾਇਆ ਆਪ ਤਰਿਆ ਕੁਲ ਜਗਤ ਤਰਾਇਆ ਧਨ ਜਣੇ ਦੀ ਮਾਇਆ ਐਸਾ ਸਤਿਗੁਰ ਸੋਈ ਪਾਏ ਜਿਸ ਧੁਰ ਮਸਤਕ ਹਰ ਲਿਖ ਪਾਇਆ ਜਨ ਨਾਨਕ ਬਲਿਹਾਰੀ ਗੁਰ ਆਪਣੇ ਵਿਟਹੋ ਜਿਨ ਭ੍ਰਮ ਭੁੱਲਾ ਮਾਰਗ ਪਾਇਆ
ਮਹਲ ਵਾਹਿਗੁਰੂ ਜੀ ਪਿੱਛੇ ਇਸੇ ਸਲੋਕ ਵਿੱਚ ਆਪਾਂ ਸਰਵਣ ਕੀਤਾ ਵਿਚੇ ਗ੍ਰਹਿ ਗੁਰ ਬਚਨ ਉਦਾਸੀ ਜਿਹੜਾ ਪਾਠ ਹੈ ਗੁਰ ਬਚਨ ਵੱਖ ਵੱਖ ਕਰਨਾ ਗੁਰਬਚਨ ਇਕੱਠਾ ਪਾਠ ਨਹੀਂ ਕਰਨਾ ਇਸੇ ਪ੍ਰਕਾਰ ਹਰ ਨਾਮ ਦਾ ਪਾਠ ਆਮ ਕਰਕੇ ਹਰ ਨਾਮ ਗੁਰ ਬਚਨ ਇਹ ਵੱਖ ਵੱਖ ਪਾਠ ਕਰਨੇ ਨੇ ਹਰਨਾਮ ਨਹੀਂ ਇਕੱਠਾ ਕਹਿਣਾ ਗੁਰਬਚਨ ਇਕੱਠਾ ਨਹੀਂ ਕਹਿਣਾ ਤੁਸੀਂ ਪਾਠ ਸਾਰੇ ਸਰਵਣ ਕਰ ਰਹੇ ਹੋ ਇਸੇ ਪ੍ਰਕਾਰ ਧਿਆਨ ਦੇਣਾ ਵਿਚੇ ਗ੍ਰਹਿ ਗੁਰਬਚਨ ਉਦਾਸੀ ਹਉਮੈ ਮੋਹ ਜਲਾਇਆ ਇਸ ਪ੍ਰਕਾਰ ਅੱਗੇ ਵੀ ਧਿਆਨ ਦੇਣਾ ਜੀ ਹਾਂਜੀ ਚਲੀਏ
ਮਹੱਲਾ ਤੀਜਾ ਤ੍ਰੈ ਗੁਣ ਮਾਇਆ ਵੇਖ ਭੁੱਲੇ ਜਿਉ ਦੇਖ ਦੀਪਕ ਪਤੰਗ ਪਚਾਇਆ ਪੰਡਿਤ ਭੁੱਲ ਭੁੱਲ ਮਾਇਆ ਵੇਖ ਹੈ ਦਿਖਾ ਕਿਨੈ ਕਿਹੋ ਆਣ ਚੜਾਇਆ ਦੂਜੈ ਭਾਇ ਪੜਹੈ ਨਿਤ ਬਿਖਿਆ ਨਾਵਹੋ ਦਈ ਖੁਆਇਆ ਜੋਗੀ ਜੰਗਮ ਸੰਨਿਆਸੀ ਭੁੱਲੇ ਜੋਗੀ ਜੰਗਮ ਸੰਨਿਆਸੀ ਭੁੱਲੇ ਉਹਨਾਂ ਅਹੰਕਾਰ ਬਹੁ ਗਰਬ ਵਧਾਇਆ ਛਾਦਨ ਭੋਜਨ ਨਾ ਲੈਹੀ ਸਤ ਭਿਖਿਆ ਮਨ ਹਠ ਜਨਮ ਗਵਾਇਆ ਏਤੜਿਆ ਵਿੱਚ ਹੋ ਸੋ ਜਨ ਸਮਦਾ ਜਿਨ ਗੁਰਮੁਖ ਨਾਮ ਧਿਆਇਆ ਜਨ ਨਾਨਕ ਕਿਸ ਨੂੰ ਆਖ ਸੁਣਾਈਐ ਜਾ ਕਰਦੇ ਸਭ ਕਰਾਇਆ ਪੌੜੀ
ਏਤੜਿਆ ਵਿੱਚ ਹੋ ਸੋ ਜਨ ਸਮਦਾ ਸਮਦਾ ਨਹੀਂ ਕਰਨਾ ਸਮਧਾਵ ਕਰਕੇ ਵੀ ਨਹੀਂ ਪੜ੍ਹਨਾ ਸਮਦਾ ਬੋਲਣਾ ਸਮਦਾ ਸਮਝ ਗਿਆ ਏਤੜਿਆ ਵਿੱਚ ਹੋ ਸੋ ਜਨ ਸਮਦਾ ਜਿਨ ਗੁਰਮੁਖ ਨਾਮ ਧਿਆਇਆ ਹਾਂਜੀ
ਪੌੜੀ ਮਾਇਆ ਮੋਹ ਪ੍ਰੇਤ ਹੈ ਕਾਮ ਕ੍ਰੋਧ ਅਹੰਕਾਰਾ ਇਹ ਜਮ ਕੀ ਸਿਰ ਕਾਰ ਹੈ ਇਹਨਾਂ ਉੱਪਰ ਜਮ ਕਾ ਡੰਡ ਕਰਾਰਾ ਮਨਮੁਖ ਜਮ ਮਗ ਪਾਈਅਨ, ਜਿਨ ਦੂਜਾ ਭਾਉ ਪਿਆਰਾ, ਜਮ ਪੁਰ ਬੱਧੇ ਮਾਰੀਅਨ, ਕੋ ਸੁਣੈ ਨਾ ਪੂਕਾਰਾ। ਜਿਸ ਨੂੰ ਕਿਰਪਾ ਕਰੇ ਤਿਸ ਗੁਰ ਮਿਲੈ, ਗੁਰਮੁਖ ਨਿਸਤਾਰਾ। ਸਲੋਕ ਮਹੱਲਾ ਤੀਜਾ। ਹਉ ਮੈਂ ਮਮਤਾ ਮੋਹਣੀ, ਮਨ ਮੁਖਾਂ ਨੂੰ ਗਈ ਖਾਏ, ਜੋ ਮੋਹੇ ਦੂਜੈ ਚਿਤ ਲਾਏ ਦੇ, ਤਿੰਨਾਂ ਵਿਆਪ ਰਹੀ ਲਪਟਾਏ। ਗੁਰ ਕੈ ਸ਼ਬਦ ਪਰ ਜਾਲੀਐ, ਤਾਂ ਇਹ ਵਿੱਚ ਹੋ ਜਾਏ। ਤਨ ਮਨ ਹੋਵੈ ਉਜਲਾ, ਨਾਮ ਵਸੈ ਮਨ ਆਏ। ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ, ਗੁਰਮੁਖ ਪਾਇਆ ਜਾਏ। ਮਹੱਲਾ ਤੀਜਾ। ਇਹੋ ਮਨ ਕੇਤੜਿਆ ਜੁਗ ਭਰਮਿਆ, ਥਿਰ ਰਹਿ ਨਾ ਆਵੈ ਜਾਏ। ਹਰ ਭਾਣਾ ਤਾ ਭਰਮਾਇਨ, ਕਰ ਪਰਪੰਚ ਖੇਲ ਉਪਾਏ। ਜਾ ਹਰ ਬਖਸੇ ਤਾ ਗੁਰ ਮਿਲੈ, ਅਸਥਿਰ ਰਹਿ ਸਮਾਏ। ਨਾਨਕ ਮਨ ਹੀ ਤੇ ਮਨ ਮਾਨਿਆ, ਨਾ ਕਿਛ ਮਰੈ ਨਾ ਜਾਏ।
ਇਹੋ ਮਨ ਕੇਤੜਿਆ ਜੁਗ ਭਰਮਿਆ, ਥਿਰ ਰਹਿ ਨਾ ਆਵੈ ਜਾਏ। ਇਉਂ ਥਿਰ ਰਹਿ ਨਾ, ਇੱਥੇ ਜਮਕ ਲੱਗਣੀ ਹੈ। ਆਵੈ ਜਾਏ ਸਥਿਰ ਨਹੀਂ ਰਹਿੰਦਾ, ਆਉਂਦਾ ਜਾਂਦਾ ਰਹਿੰਦਾ। ਜੇ ਅਸੀਂ ਪੜ ਜਾਈਏ ਕਿ ਥਿਰ ਰਹਿ ਨਾ ਆਵੈ ਜਾਏ, ਤਾਂ ਅਰਥ ਉਲਟ ਹੋ ਜਾਵੇਗਾ ਕਿ ਸਥਿਰ ਹੋਇਆ ਰਹਿੰਦਾ, ਆਉਂਦਾ ਜਾਂਦਾ ਨਹੀਂ। ਅਤੇ ਜੇ ਕਿਤੇ ਵੀ ਵਿੱਚ ਜਮਕ ਨਾ ਲਾਈਏ, ਸਿੱਧਾ ਹੀ ਪੜ ਜਾਈਏ ਕਿ ਥਿਰ ਰਹਿ ਨਾ ਆਵੈ ਜਾਏ, ਤਾਂ ਇਹਦਾ ਅਰਥ ਇਹ ਬਣ ਜਾਂਦਾ ਕਿ ਨਾ ਸਥਿਰ ਰਹਿੰਦਾ ਅਤੇ ਨਾ ਆਉਂਦਾ ਜਾਂਦਾ। ਇਉਂ ਸਾਧ ਸੰਗਤ ਜੀ, ਇਹ ਵਿਸ਼ਰਾਮਾਂ ਅਤੇ ਜਮਕਾਂ ਦੇ ਨਾਲ ਅਰਥ ਬਦਲ ਜਾਂਦੇ ਨੇ। ਇਸ ਲਈ ਧਿਆਨ ਰੱਖ ਕੇ ਪੜ੍ਹਨਾ, ਇਹੋ ਮਨ ਕੇਤੜਿਆ ਜੁਗ ਭਰਮਿਆ, ਥਿਰ ਰਹਿ ਨਾ ਆਵੈ ਜਾਏ। ਹਾਂਜੀ।
ਪੌੜੀ ਕਾਇਆ ਕੋਟ।
ਮਨ ਇੱਥੇ ਜੀਵ ਆਤਮਾ ਨੂੰ ਕਿਹਾ ਗਿਆ ਹੈ, ਜਿੰਦੜੀ ਨੂੰ, ਜਿੰਦ ਆਤਮੇ ਨੂੰ। ਮਨ ਇੱਥੇ ਉਹ ਨਹੀਂ ਜੋ ਸੰਕਲਪੋ ਵਿਕਲਪੋ ਹੀ ਮਨਾ, ਜੋ ਇਸ ਸਰੀਰ ਅੰਦਰ ਤਰ੍ਹਾਂ ਤਰ੍ਹਾਂ ਦੇ ਖਿਆਲ ਉਠਾਉਣ ਵਾਲੀ ਸ਼ਕਤੀ ਹੈ, ਉਹਨੂੰ ਨਹੀਂ। ਮਨ ਇਸ ਨੂੰ ਵੀ ਕਹਿੰਦੇ ਨੇ ਜਿਵੇਂ ਆਪਾਂ ਕਹਿੰਦੇ ਹਾਂ ਮੇਰਾ ਮਨ। ਮਨ ਦਾ ਅਰਥ ਜੀਵ ਆਤਮਾ ਵੀ ਹੈ, ਮਨ ਦਾ ਅਰਥ ਸ਼ੁੱਧ ਸਰੂਪ ਵੀ ਹੈ, ਬ੍ਰਹਮ ਵੀ ਹੈ, ਅਨੇਕਾਂ ਅਰਥ ਨੇ। ਇੱਥੇ ਜੀਵ ਆਤਮਾ ਤੋਂ ਭਾਵ ਹੈ ਕਿ ਗੁਰੂ ਕੇ ਲੜ ਲੱਗੇ ਤੋਂ ਬਿਨਾਂ ਕਿੰਨੇ ਯੁੱਗਾਂ ਤੋਂ ਇਹ ਜੀਵ ਆਤਮਾ ਭਰਮਦਾ ਹੀ ਤੁਰਿਆ ਫਿਰਦਾ ਹੈ, ਸਥਿਰ ਨਹੀਂ ਰਹਿੰਦਾ, ਵੱਖੋ ਵੱਖ ਸਰੀਰਾਂ ਵਿੱਚ ਆਉਂਦਾ ਜਾਂਦਾ ਰਹਿੰਦਾ ਹੈ। ਥਿਰ ਰਹਿ ਨਾ ਆਵੈ ਜਾਏ।
ਪੌੜੀ ਕਾਇਆ ਕੋਟ ਅਪਾਰ ਹੈ, ਮਿਲਣਾ ਸੰਜੋਗੀ। ਕਾਇਆ ਅੰਦਰ ਆਪ ਵਸ ਰਹਿਆ, ਆਪੇ ਰਸ ਭੋਗੀ। ਆਪ ਅਤੀਤ ਅਲਿਪਤ ਹੈ, ਨਿਰਯੋਗ ਹਰ ਜੋਗੀ। ਜੋ ਤਿਸ ਭਾਵੈ ਸੋ ਕਰੇ, ਹਰ ਕਰੇ ਸੋ ਹੋਗੀ। ਹਰ ਗੁਰਮੁਖ ਨਾਮ ਧਿਆਈਐ, ਲਹਿ ਜਾਹੇ ਵੇ ਜੋਗੀ। ਸਲੋਕ ਮਹੱਲਾ ਤੀਜਾ। ਵਾਹ ਵਾਹ ਆਪ ਅਖਾਏਦਾ, ਗੁਰ ਸਬਦੀ ਸੱਚ ਸੋਏ। ਵਾਹ ਵਾਹ ਸਿਫਤ ਸਲਾਹ ਹੈ, ਗੁਰਮੁਖ ਬੂਝੈ ਕੋਏ। ਵਾਹ ਵਾਹ ਬਾਣੀ ਸੱਚ ਹੈ, ਸੱਚ ਮਿਲਾਵਾ ਹੋਏ। ਨਾਨਕ ਵਾਹ ਵਾਹ ਕਰਤਿਆ ਪ੍ਰਭ ਪਾਇਆ, ਕਰਮ ਪ੍ਰਾਪਤ ਹੋਏ। ਮਹੱਲਾ ਤੀਜਾ।
ਵਾਹ ਵਾਹ ਅਕਾਲ ਪੁਰਖ ਵਾਹਿਗੁਰੂ ਨੂੰ ਅਸਚਰਜ ਰੂਪ ਕਹਿ ਕੇ ਕਥਨ ਕਰਦਿਆਂ ਹੋਇਆਂ ਇਹ ਪੰਗਤੀਆਂ ਮਹਾਰਾਜ ਉਚਾਰਨ ਕਰ ਰਹੇ ਨੇ। ਅਗਲੇ ਸਲੋਕਾਂ ਵਿੱਚ ਵੀ ਇਹ ਵਾਹ ਵਾਹ ਅੱਖਰ ਇਸੇ ਤਰ੍ਹਾਂ ਆਉਂਦਾ ਰਹੇਗਾ। ਆਮ ਤੌਰ 'ਤੇ ਅੱਜ ਕੱਲ੍ਹ ਵਾਹ ਵਾਹ ਸਿੱਧਾ ਹੀ ਕਹਿਣ ਲੱਗ ਪਏ ਨੇ। ਵਾਹ ਤਾਂ ਹੋਰ ਚੀਜ਼ ਵੀ ਹੋ ਸਕਦੀ ਹੈ, ਪਰ ਵਾਹ ਇੱਕ ਅਕਾਲ ਪੁਰਖ ਵਾਹਿਗੁਰੂ ਹੋ ਸਕਦਾ ਹੈ। ਵਾਹ ਉਸ ਚੀਜ਼ ਨੂੰ ਕਿਹਾ ਜਾਂਦਾ ਹੈ ਜੋ ਅਸਚਰਜ ਹੋਵੇ, ਜੋ ਆਪਣੀ ਸੋਚ ਸ਼ਕਤੀ ਤੋਂ ਪਰੇ ਹੋਵੇ, ਜਿੱਥੇ ਨਾ ਤਾਂ ਮਨ ਦੀ ਕਲਪਨਾ ਪਹੁੰਚ ਸਕੇ, ਨਾ ਬੁੱਧੀ ਦੇ ਖਿਆਲ ਪਹੁੰਚ ਸਕਣ, ਉਸ ਨੂੰ ਵਾਹ ਕਹਿੰਦੇ ਨੇ। ਕੋਈ ਬਹੁਤ ਵਧੀਆ ਪੇਸ਼ਕਾਰੀ ਕਰੇ, ਚੰਗਾ ਗਾਉਂਦਾ ਹੋਵੇ, ਚੰਗੀ ਕੋਈ ਹੋਰ ਕਿਸੇ ਤਰ੍ਹਾਂ ਆਪਣੀ ਕਲਾ ਦਾ ਮੁਜ਼ਾਹਰਾ ਕਰੇ, ਤਾਂ ਆਪ ਮੁਹਾਰੇ ਲੋਕ ਕਹਿ ਦਿੰਦੇ ਨੇ ਵਾਹ ਵਾਹ। ਇਉਂ ਵਾਹ ਤਾਂ ਆਮ ਮਨੁੱਖ ਵੀ ਇਉਂ ਕੋਈ ਨਾ ਕੋਈ ਕਰਕੇ ਦੱਸ ਸਕਦਾ, ਅਸਚਰਜ ਗੱਲ। ਪਰ ਵਾਹ ਤੋਂ ਭਾਵ ਹੈ ਇੱਕੋ ਇੱਕ ਉਹ ਪਰਮਾਤਮਾ ਅਸਚਰਜ ਰੂਪ, ਉਸ ਜੈਸਾ ਅਸਚਰਜ ਹੋਰ ਕੋਈ ਨਹੀਂ। ਔਂਕੜ ਉਸ ਇੱਕੋ ਨੂੰ ਜਣਾਉਂਦਾ ਹੈ ਕਿ ਉਹ ਇੱਕੋ ਇੱਕ ਵਾਹ ਰੂਪ ਹੈ, ਉਹਦੇ ਵਰਗਾ ਹੋਰ ਕੋਈ ਨਹੀਂ। ਇਸ ਲਈ ਇਸ ਔਂਕੜ ਦਾ ਉਚਾਰਨ ਕਰਨਾ ਅਤਿਅੰਤ ਅਤਿਅੰਤ ਲਾਜ਼ਮੀ ਹੈ। ਇੱਥੇ ਸਿੱਧਾ ਵਾਹ ਵਾਹ ਨਹੀਂ ਬੋਲਣਾ, ਵਾਹ ਵਾਹ ਇਸ ਰੂਪ ਵਿੱਚ ਪਾਠ ਕਰਨਾ ਹੈ ਜੀ।
ਮਹੱਲਾ ਤੀਜਾ ਵਾਹ ਵਾਹ ਕਰਤੀ ਰਸਨਾ ਸ਼ਬਦ ਸੁਹਾਈ
ਪੂਰਾ। ਇੱਥੇ ਇਹ ਵੀ ਖਿਆਲ ਰਹੇ ਕਿ ਵਾਹੋ ਵਾਹੋ ਨਾ ਹੋਵੇ, ਵਾਹੋ ਵਾਹੋ ਹਾਹੇ ਉੱਪਰ ਹੋੜਾ ਬਣ ਜਾਂਦਾ ਹੈ। ਵਾਹ ਵਾਹ ਇਹ ਰੂਪ ਹੈ ਔਂਕੜ ਦੇ ਉਚਾਰਨ ਕਰਨ ਦਾ।
ਪੂਰਾ ਸ਼ਬਦ ਪ੍ਰਭ ਮਿਲਿਆ ਜਾਈ ਵਡਭਾਗੀਆ
ਮਿਲਿਆ ਆਈ,
ਪੂਰਾ ਸ਼ਬਦ ਪ੍ਰਭ ਮਿਲਿਆ ਆਈ ਵਡਭਾਗੀਆ ਵਾਹ ਵਾਹ ਬੋਹ ਕਢਾਈ, ਵਾਹ ਵਾਹ ਕਰਹਿ ਸੇਈ ਜਨ ਸੋਹਣੇ ਤਿਨ ਕੋ ਪਰਜਾ ਪੂਜਣ ਆਈ, ਵਾਹ ਵਾਹ ਕਰਮ ਪ੍ਰਾਪਤ ਹੋਵੇ ਨਾਨਕ ਦਰ ਸੱਚਾ ਸੋਭਾ ਪਾਈ ਪੌੜੀ। ਬੱਜਰ ਕਪਾਟ ਕਾਇਆ ਗੜ ਭੀਤਰ ਕੂੜ ਕੁਸੱਤ ਅਭਿਮਾਨੀ, ਭਰਮ ਭੂਲੇ ਨਦਰ ਨਾ ਆਵਨੀ ਮਨਮੁਖ ਅੰਧ ਅਗਿਆਨੀ, ਉਪਾਏ ਕਿਤੈ ਨਾ ਲੱਭਨੀ ਕਰ ਭੇਖ ਥੱਕੇ ਭੇਖਵਾਨੀ। ਗੁਰ ਸ਼ਬਦੀ ਖੋਲਾਈਅਨ ਗੁਰ ਸ਼ਬਦੀ ਖੋਲਾਈਅਨ ਹਰ ਨਾਮ ਜਪਾਨੀ, ਹਰ ਜੀਉ ਅੰਮ੍ਰਿਤ ਬਿਰਖ ਹੈ ਜਿਨ ਪੀਆ ਤੇ ਤ੍ਰਿਪਤਾਨੀ। ਸਲੋਕ ਮਹੱਲਾ ਤੀਜਾ।
ਵਾਹਿਗੁਰੂ, ਜਿਵੇਂ ਇੱਥੇ ਦੁਬਾਰਾ ਪੜ੍ਹਿਆ ਨਾ ਖੁਲਾਈਅਨ, ਇਵੇਂ ਅਭਿਮਾਨੀ ਨੂੰ ਵੀ ਜਿਹੜਾ ਇਸ ਤਰ੍ਹਾਂ ਉਚਾਰਨ ਕਰਨਾ, ਅਭਿਮਾਨੀ ਨਹੀਂ ਕਰਨਾ ਅਭਿਮਾਨੀ, ਕਿਉਂਕਿ ਵਾਰ ਵਾਰ ਪਾਠ ਆਏਗਾ, ਪਹਿਲਾਂ ਪਿੱਛੇ ਵੀ ਕੀਤੇ ਨੇ, ਉਹ ਅਭਿਮਾਨੀ ਕਰਕੇ ਕੀਤੇ ਜਾਂਦੇ, ਨਹੀਂ ਅਭਿਮਾਨੀ, ਜਿਵੇਂ ਖੁਲਾਈਅਨ ਨਹੀਂ ਖੁਲਾਈਅਨ ਵੀ ਪਾਠ ਹੋ ਸਕਦਾ ਹੈ, ਇਹ ਕੀਤਾ ਖੁਲਾਈਅਨ ਅਤੇ ਉੱਥੇ ਉਹ ਇਹ ਕਹਿਣਾ ਅਭਿਮਾਨੀ, ਅਭਿਮਾਨੀ ਨਹੀਂ ਕਹਿਣਾ, ਸਾਰੇ ਧਿਆਨ ਰੱਖਣਾ। ਜਿਵੇਂ ਮੈਂ ਥੋੜ੍ਹੀ ਉਦਾਹਰਣ ਦੇ ਦਾਂ ਕਿਸੇ ਪਿੰਡਾਂ ਦੀ, ਸਰਹਾਲੀ ਅਸਲੀ ਲਫਜ਼ ਸਰਹਾਲੀ ਆ, ਉਹਨੂੰ ਕਈ ਉਧਰਲੇ ਸਰਿਆਲੀ ਵੀ ਕਹਿ ਦਿੰਦੇ ਆ, ਸਰਹਾਲੀ ਵੀ ਕਹਿ ਦਿੰਦੇ ਆ, ਅਸਲੀ ਕਿਤਾਬੀ ਰੂਪ ਦੇ ਵਿੱਚ ਲਿਖਦੀ ਸਰਹਾਲੀ ਆ, ਉਚਾਰਨ ਆਪਣੇ ਆਪਣੇ ਢੰਗ ਨਾਲ ਹੁੰਦਾ। ਇਹ ਜਿਵੇਂ ਆਪਾਂ ਇਹਨੂੰ ਅਭਿਮਾਨੀ ਕਹਾਂਗੇ ਨਾ ਗੱਲ ਬਣਦੀ ਨਹੀਂ, ਅਭਿਮਾਨੀ ਮੰਮੇ ਨੂੰ ਜਰਾ ਕੁ ਮਾਨੀ ਕਹਿ ਕੇ ਕਹਿਣਾ, ਜਿਵੇਂ ਖੁਲਾਈਅਨ ਨਹੀਂ ਖੁਲਾਈਅਨ ਵੀ ਕਹਿ ਸਕਦੇ ਹਾਂ, ਨਹੀਂ ਖੁਲਾਈਅਨ ਪਾਠ ਹੋਵੇਗਾ, ਅੱਖਰ ਉਹੀ ਲੱਗਣੇ ਨੇ, ਸਾਡੀ ਰਸਨਾ ਨੇ ਉਹਦਾ ਉਚਾਰਨ ਸ਼ੁੱਧ ਕਰ ਦੇਣਾ, ਅਭਿਮਾਨੀ ਕਰਕੇ ਸਾਰਿਆਂ ਨੇ ਸਮਝ ਲੈਣਾ ਜੀ। ਗਿਆਨੀ ਜੀ ਵੀ ਅੱਗੇ ਪਾਠ ਅਭਿਮਾਨੀ ਆਮ ਕਰ ਰਹੇ ਨੇ ਅਤੇ ਧਿਆਨ ਦੇਣਾ ਤੁਸੀਂ। ਹਾਂਜੀ ਚਲੋ ਜੀ।
ਸਲੋਕ ਮਹੱਲਾ ਤੀਜਾ। ਵਾਹ ਵਾਹ ਕਰਤਿਆ ਰਹਿਣ ਸੁਖ ਵਿਹਾਇ, ਵਾਹ ਵਾਹ ਕਰਤਿਆ ਸਦਾ ਆਨੰਦ ਹੋਵੇ ਮੇਰੀ ਮਾਏ, ਵਾਹ ਵਾਹ ਕਰਤਿਆ ਹਰ ਸਿਉ ਲਿਵਲਾਏ, ਵਾਹ ਵਾਹ ਕਰਮੀ ਬੋਲੇ ਬੋਲਾਏ, ਵਾਹ ਵਾਹ ਕਰਤਿਆ ਸੋਭਾ ਪਾਏ ਨਾਨਕ ਵਾਹ ਵਾਹ ਸਤ ਰਜਾਏ। ਮਹੱਲਾ ਤੀਜਾ। ਵਾਹ ਵਾਹ ਬਾਣੀ ਸੱਚ ਹੈ ਗੁਰਮੁਖ ਲੱਦੀ ਭਾਲ, ਵਾਹ ਵਾਹ ਸ਼ਬਦ ਉਚਰੈ ਵਾਹ ਵਾਹ ਹਿਰਦੈ ਨਾਲ, ਵਾਹ ਵਾਹ ਕਰਤਿਆ ਹਰ ਪਾਇਆ ਸਹਿਜੇ ਗੁਰਮੁਖ ਭਾਲ, ਸੇਵਡ ਭਾਗੀ ਨਾਨਕਾ ਹਰ ਹਰ ਹਿਰਦੈ ਸਮਾਲ। ਪੌੜੀ। ਏ ਮਨਾ ਆਤ ਲੋਭੀਆ ਨਿਤ ਲੋਭੇ ਰਾਤਾ, ਮਾਇਆ ਮਨਸਾ ਮੋਹਣੀ ਦਹਿ ਦਿਸ ਫਿਰਾਤਾ, ਅੱਗੇ ਨਾਉ ਜਾਤ ਨਾ ਜਾਏ ਸੀ ਮਨਮੁਖ ਦੁੱਖ ਖਾਤਾ, ਰਸਨਾ ਹਰ ਰਸ ਨਾ ਚਖਿਓ ਫੀਕਾ ਬੋਲਾਤਾ, ਜਿਨ੍ਹਾਂ ਗੁਰਮੁਖ ਅੰਮ੍ਰਿਤ ਚਾਖਿਆ ਸੇ ਜਾਨ ਤ੍ਰਿਪਤਾਤਾ। ਸਲੋਕ ਮਹੱਲਾ ਤੀਜਾ। ਵਾਹ ਵਾਹ ਤਿਸ ਨੂੰ ਆਖੀਐ ਜੇ ਸੱਚਾ ਗਹਿਰ ਗੰਭੀਰ, ਵਾਹ ਵਾਹ ਤਿਸ ਨੂੰ ਆਖੀਐ ਜੇ ਗੁਣਦਾਤਾ ਮਤ ਧੀਰ, ਵਾਹ ਵਾਹ ਤਿਸ ਨੂੰ ਆਖੀਐ ਜੇ ਸਭ ਮਹਿ ਰਹਿਆ ਸਮਾਏ, ਵਾਹ ਵਾਹ ਤਿਸ ਨੂੰ ਆਖੀਐ ਜੇ ਦੇਂਦਾ ਰਿਜਕ ਸਬਾਹੇ, ਨਾਨਕ ਵਾਹ ਵਾਹ ਇੱਕੋ ਕਰ ਸਾ ਲਾਹੀਐ ਜੇ ਸਤਿਗੁਰ ਦੀਆ ਦਿਖਾਏ। ਮਹੱਲਾ ਤੀਜਾ। ਵਾਹ ਵਾਹ ਗੁਰਮੁਖ ਸਦਾ ਕਰਹਿ ਮਨਮੁਖ ਮਰਹਿ ਬੇਖ ਖਾਏ, ਉਹਨਾਂ ਵਾਹ ਵਾਹ ਨਾ ਭਾਵਈ ਦੁਖੇ ਦੁੱਖ ਵਿਹਾਏ, ਗੁਰਮੁਖ ਅੰਮ੍ਰਿਤ ਪੀਵਣਾ ਵਾਹ ਵਾਹ ਕਰਹਿ ਲਿਵਲਾਏ, ਨਾਨਕ ਵਾਹ ਵਾਹ ਕਰਹਿ ਸੇ ਜਾਨ ਨਿਰਮਲੇ ਤ੍ਰਿਭਵਨ ਸੋਜੀ ਪਾਏ। ਪੌੜੀ। ਹਰ ਕੈ ਭਾਣੈ ਗੁਰ ਮਿਲੈ ਸੇਵਾ ਭਗਤ ਬਨੀਜੈ ਹਰ ਕੈ ਭਾਣੈ ਹਰ ਮਨ ਵਸੈ ਸਹਿਜੇ ਰਸ ਪੀਜੈ ਹਰ ਕੈ ਭਾਣੈ ਸੁਖ ਪਾਈਐ ਹਰ ਲਾਹਾ ਨਿਤ ਲੀਜੈ ਹਰ ਕੈ ਤਖਤ ਬਹਾਲੀਐ ਨਿਤ ਨਿਜ ਘਰ ਸਦਾ ਵਸੀਜੈ ਹਰ ਕੈ ਤਖਤ ਬਹਾਲੀਐ ਨਿਜ ਘਰ ਸਦਾ ਵਸੀਜੈ ਹਰ ਕਾ ਭਾਣਾ ਤਿਨੀ ਮੰਨਿਆ ਜਿਨ੍ਹਾਂ ਗੁਰੂ ਮਿਲੀਜੈ ਸਲੋਕ ਮਹੱਲਾ ਤੀਜਾ ਵਾਹੋ ਵਾਹੋ ਸੇ ਜਨ ਸਦਾ ਕਰਹਿ ਜਿਨ ਕਉ ਆਪੇ ਦੇ ਬੁਝਾਏ ਵਾਹੋ ਵਾਹੋ ਕਰਤਿਆ ਮਨ ਨਿਰਮਲ ਹੋਵੈ ਹਉਮੈ ਵਿੱਚ ਹੋ ਜਾਏ ਵਾਹੋ ਵਾਹੋ ਗੁਰਸਿੱਖ ਜੋ ਨਿਤ ਕਰੇ ਸੋ ਮਨ ਚਿੰਦਿਆ ਫਲ ਪਾਏ ਵਾਹੋ ਵਾਹੋ ਕਰਹਿ ਸੇ ਜਨ ਸੋਹਣੇ ਹਰ ਤਿਨ ਕੈ ਸੰਗ ਮਿਲਾਏ ਵਾਹੋ ਵਾਹੋ ਹਿਰਦੈ ਉਚਰਾ ਮੁਖ ਹੋ ਭੀ ਵਾਹੋ ਵਾਹੋ ਕਰੇਓ ਨਾਨਕ ਵਾਹੋ ਵਾਹੋ ਜੋ ਕਰਹਿ ਹਉ ਤਨ ਮਨ ਤਿਨ ਕਉ ਦੇਓ ਮਹੱਲਾ ਤੀਜਾ ਵਾਹੋ ਵਾਹੋ ਸਾਹਿਬ ਸੱਚ ਹੈ ਅੰਮ੍ਰਿਤ ਜਾ ਕਾ ਨਾਓ ਜਿਨ ਸੇਵਿਆ ਤਿਨ ਫਲ ਪਾਇਆ ਹਉ ਤਿਨ ਬਲਿਖਾਰੈ ਜਾਓ ਵਾਹੋ ਵਾਹੋ ਗੁਣੀ ਨਿਧਾਨ ਹੈ ਜਿਸ ਨੂੰ ਦੇ ਸੋ ਖਾਏ ਵਾਹੋ ਵਾਹੋ ਜਲ ਥਲ ਭਰਪੂਰ ਹੈ ਗੁਰਮੁਖ ਪਾਇਆ ਜਾਏ ਵਾਹੋ ਵਾਹੋ ਗੁਰਸਿੱਖ ਨਿਤ ਸਭ ਕਰਹੋ ਗੁਰਪੂਰੇ ਵਾਹੋ ਵਾਹੋ ਭਾਵੈ ਨਾਨਕ ਵਾਹੋ ਵਾਹੋ ਜੋ ਮਨ ਚਿਤ ਕਰੇ ਤਿਸ ਜਮ ਕੰਕਰ ਨੇੜ ਨਾ ਆਵੈ ਪੌੜੀ ਹਰ ਜੀਉ ਸੱਚਾ ਸੱਚ ਹੈ ਸੱਚੀ ਗੁਰਬਾਣੀ ਸਤਿਗੁਰ ਤੇ ਸੱਚ ਪਛਾਣੀਐ ਸੱਚ ਸਹਿਜ ਸਮਾਣੀ ਅਨਦਿਨ ਜਗ ਹੈ ਨਾ ਸਭ ਹੈ ਜਾਗਤ ਰਹਿਣ ਵਿਖਾਣੀ ਗੁਰਮਤੀ ਹਰ ਰਸ ਚਾਖਿਆ ਸੇ ਪੁੰਨ ਪ੍ਰਾਣੀ ਬੇਨ ਗੁਰ ਕਿਨੈ ਨਾ ਪਾਇਓ ਪਚ ਮੋਏ ਅਜਾਣੀ ਬੇਨ ਗੁਰ ਕਿਨੈ ਨਾ ਪਾਇਓ ਪਚ ਮੋਏ ਅਜਾਣੀ ਸਲੋਕ ਮਹੱਲਾ ਤੀਜਾ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵਡ ਅਵਰ ਨਾ ਕੋਏ ਵਾਹੋ ਵਾਹੋ ਅਗਮ ਅਥਾਹੋ ਹੈ ਵਾਹੋ ਵਾਹੋ ਸੱਚਾ ਸੋਏ ਵਾਹੋ ਵਾਹੋ ਵੇ ਪਰਵਾਹੋ ਹੈ ਵਾਹੋ ਵਾਹੋ ਕਰੇ ਸੋ ਹੋਏ ਵਾਹੋ ਵਾਹੋ ਅੰਮ੍ਰਿਤ ਨਾਮ ਹੈ ਗੁਰਮੁਖ ਪਾਵੈ ਕੋਏ ਵਾਹੋ ਵਾਹੋ ਕਰਮੀ ਪਾਈਐ ਆਪ ਦਇਆ ਕਰ ਦੇ ਨਾਨਕ ਵਾਹੋ ਵਾਹੋ ਗੁਰਮੁਖ ਪਾਈਐ ਅਨਦਿਨ ਨਾਮ ਲਏ ਮਹੱਲਾ ਤੀਜਾ ਬਿਨ ਸਤਿਗੁਰ ਸੇਵੇ ਸਾਂਤ ਨਾ ਆਵਈ ਦੂਜੀ ਨਾਹੀ ਜਾਏ ਜੇ ਬਹੁ ਤੇਰਾ ਲੋਚੀਐ ਵੇਣ ਕਰਮੈ ਨਾ ਪਾਇਆ ਜਾਏ ਜਿਨ੍ਹਾਂ ਅੰਤਰ ਲੋਭ ਵਿਕਾਰ ਹੈ ਦੂਜੈ ਭਾਇ ਖੁਆਏ ਜੰਮਣ ਮਰਨ ਨਾ ਚੁਕਈ ਹਉਮੈ ਵਿੱਚ ਦੁੱਖ ਪਾਏ ਜਿਨ੍ਹਾਂ ਸਤਿਗੁਰ ਸਿਉ ਚਿਤ ਲਾਇਆ ਸੋ ਖਾਲੀ ਕੋਈ ਨਾਹੇ ਤਿੰਨ ਜਮ ਕੀ ਤਲਬ ਨਾ ਹੋਵਈ ਨਾ ਓਏ ਦੁੱਖ ਸਹਾਹੇ ਨਾਨਕ ਗੁਰਮੁਖ ਉਬਰੇ ਸੱਚਾ ਸ਼ਬਦ ਸਮਾਹੇ ਪੌੜੀ ਢਾਡੀ ਤਿਸ ਨੋ ਆਖੀਐ ਜੇ ਖਸਮੈ ਧਰੇ ਪਿਆਰ ਦਰ ਖੜਾ ਸੇਵਾ ਕਰੇ ਗੁਰ ਸਬਦੀ ਵਿਚਾਰ ਢਾਡੀ ਦਰ ਘਰ ਪਾਏ ਸੀ ਸੱਚ ਰੱਖੈ ਉਰ ਧਾਰ ਢਾਡੀ ਕਾ ਮਹਿਲ ਅਗਲਾ ਹਰ ਕਹਿ ਨਾਏ ਪਿਆਰ ਢਾਡੀ ਕੀ ਸੇਵਾ ਚਾ ਕਰੀ ਹਰ ਜਪ ਹਰ ਨਿਸਤਾਰ ਸਲੋਕ ਮਹੱਲਾ ਤੀਜਾ ਗੂਜਰੀ ਜਾਤ ਗਵਾਰ ਜਾ ਸਹੁ ਪਾਏ ਆਪਣਾ ਗੁਰ ਕੈ ਸ਼ਬਦ ਵਿਚਾਰ ਅਨਦਿਨ ਹਰ ਜਪ ਜਾਪਣਾ ਜਿਸ ਸਤਿਗੁਰ ਮਿਲੈ ਤਿਸ ਭਉ ਪਵੈ ਸਾ ਕੁਲਵੰਤੀ ਨਾਰ ਸਾ ਹੁਕਮ ਪਛਾਣੈ ਕੰਤਕਾ ਜਿਸ ਨੂੰ ਕਿਰਪਾ ਕੀਤੀ ਕਰਤਾਰ ਉਹ ਕੁਚੱਜੀ ਕੁਲੱਖਣੀ ਪਰ ਹਰ ਛੋਡੀ ਪਤਾਰ ਭੈ ਪੈ ਮਲ ਕੱਟੀਐ ਨਿਰਮਲ ਹੋਵੈ ਸਰੀਰ ਅੰਤਰ ਪਰਗਾਸ ਮਤ ਊਤਮ ਹੋਵੈ ਹਰ ਜਪ ਗੁਣੀ ਗਹੀਰ ਭੈ ਵਿੱਚ ਬੈਸੈ ਭੈ ਰਹੈ ਭੈ ਵਿੱਚ ਕਮਾਵੈ ਕਾਰ ਐਥੈ ਸੁਖ ਵਡਿਆਈਆ ਦਰਗਹਿ ਮੋਖ ਦੁਆਰ ਭੈ ਤੇ ਨਿਰਭਉ ਪਾਈਐ ਮਿਲ ਜੋਤੀ ਜੋਤ ਅਪਾਰ ਨਾਨਕ ਖਸਮੈ ਭਾਵੈ ਸਾ ਭਲੀ ਜਿਸ ਨੂੰ ਆਪੇ ਬਖਸੇ ਕਰਤਾਰ। ਮਹੱਲਾ ਤੀਜਾ, ਸਦਾ ਸਦਾ ਸਲਾਹੀਐ ਸੱਚੇ ਕਉ ਬਲ ਜਾਉ, ਨਾਨਕ ਏਕ ਛੋਟ ਦੂਜੈ ਲੱਗੈ ਸਾ ਜਿਹਵਾ ਜਲ ਜਾਉ। ਪੌੜੀ, ਅੰਸਾ ਅਵਤਾਰ ਉਪਾਯੋਨ ਭਾਉ ਦੂਜਾ ਕੀਆ, ਜਿਉ ਰਾਜੇ ਰਾਜ ਕਮਾਵਦੇ ਦੁੱਖ ਸੁਖ ਭਿੜੀਆ। ਈਸਰ ਬ੍ਰਹਮਾ ਸੇਵਦੇ ਅੰਤ ਤਿਨੀ ਨਾ ਲਹੀਆ, ਨਿਰਭਉ ਨਿਰੰਕਾਰ ਅਲਖ ਹੈ ਗੁਰਮੁਖ ਪ੍ਰਗਟੀਆ। ਤਿਥੈ ਸੋਗ ਵਿਜੋਗ ਨਾ ਵਿਆਪੈ ਅਸਥਿਰ ਜਗ ਥੀਆ। ਸਲੋਕ ਮਹੱਲਾ ਤੀਜਾ। ਇਹੋ ਸਭ ਕਿਛ ਆਵਣ ਜਾਣ ਹੈ ਜੇਤਾ ਹੈ ਆਕਾਰ, ਜਿਨ ਇਹੋ ਲੇਖਾ ਲਿਖਿਆ ਸੋ ਹੋਆ ਪ੍ਰਵਾਨ। ਨਾਨਕ ਜੇ ਕੋ ਆਪ ਗਣਾਏਦਾ ਸੋ ਮੂਰਖ ਗਾਵਾਰ। ਮਹੱਲਾ ਤੀਜਾ। ਮਾਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ, ਜਹ ਖਿੰਚੇ ਤਹ ਜਾਏ ਨਾਨਕ ਹਸਤੀ ਕੁੰਡੇ ਬਾਹਰਾ ਫਿਰ ਫਿਰ ਉੱਜੜ ਪਾਏ। ਪੌੜੀ,
ਮਾਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ। ਇਉਂ ਵਿਸਰਾਮ ਲਗਾ ਲਗਾ ਕੇ ਪੰਗਤੀ ਦਾ ਪਾਠ ਹੋਵੇਗਾ। ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ, ਜਹ ਖਿੰਚੇ ਤਹਿ ਜਾਏ ਨਾਨਕ ਹਸਤੀ ਕੁੰਡੇ ਬਾਹਰਾ ਫਿਰ ਫਿਰ ਉੱਜੜ ਪਾਏ।
ਪੌੜੀ, ਤਿਸ ਆਗੈ ਅਰਦਾਸ ਜਿਨ ਉਪਾਇਆ, ਸਤਿਗੁਰ ਆਪਣਾ ਸੇਵ ਸਭ ਫਲ ਪਾਇਆ। ਅੰਮ੍ਰਿਤ ਹਰ ਕਾ ਨਾਉ ਸਦਾ ਧਿਆਇਆ, ਸੰਤ ਜਨਾ ਕੈ ਸੰਗ ਦੁੱਖ ਮਿਟਾਇਆ। ਨਾਨਕ ਭਏ ਅਚਿੰਤ ਹਰ ਧਨ ਨਿਹ ਚਲਾਇਆ। ਸਲੋਕ ਮਹੱਲਾ ਤੀਜਾ। ਖੇਤ ਮਿਆਲਾ ਉੱਚਿਆ ਘਰ ਉੱਚਾ ਨਿਰਣਾਉ, ਮਹਿਲ ਭਗਤੀ ਘਰ ਸਾਰੈ ਸੱਜਣ ਪਾਹੁਣਿਆਉ। ਬਰਸਨਾ ਤਾਂ ਬਰਸ ਘਨਾ ਬਹੁੜ ਬਰਸ ਹੈ ਕਾਹੇ, ਨਾਨਕ ਤਿੰਨ ਬਲਿਹਾਰਣੈ ਜਿਨ ਗੁਰਮੁਖ ਪਾਇਆ ਮਨ ਮਾਹੇ। ਮਹੱਲਾ ਤੀਜਾ। ਮਿੱਠਾ ਸੋ ਜੋ ਭਾਵਦਾ ਸੱਜਣ ਸੋ ਜੇ ਰਾਸ, ਨਾਨਕ ਗੁਰਮੁਖ ਜਾਣੀਐ ਜਾ ਕਉ ਆਪ ਕਰੇ ਪਰਗਾਸ। ਪੌੜੀ, ਪ੍ਰਭ ਪਾਸ ਜਨ ਕੀ ਅਰਦਾਸ, ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਉ ਤੁਧ ਧਿਆਈ। ਜੀ ਅਜੰਤ ਸਭ ਤੇਰਿਆ ਤੂੰ ਰਹਿਆ ਸਮਾਈ, ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ। ਚਿੰਤਾ ਛੱਡ ਅਚਿੰਤ ਰਹੋ ਨਾਨਕ ਲੱਗ ਪਾਈ। ਸਲੋਕ ਮਹੱਲਾ ਤੀਜਾ। ਆਸਾ ਕਰਤਾ ਜਗ ਮੋਆ ਆਸਾ ਮਰੈ ਨਾ ਜਾਏ, ਨਾਨਕ ਆਸਾ ਪੂਰੀਆ ਸੱਚੇ ਸਿਓ ਚਿਤ ਲਾਏ। ਮਹੱਲਾ ਤੀਜਾ। ਆਸਾ ਮਨਸਾ ਮਰ ਜਾਏ ਸੀ ਜਿਨ ਕੀਤੀ ਸੋ ਲੈ ਜਾਏ, ਨਾਨਕ ਨਿਹਚਲ ਕੋ ਨਹੀਂ ਬਾਜਹੋ ਹਰ ਕੈ ਨਾਏ। ਪੌੜੀ, ਆਪੇ ਜਗਤ ਉਪਾਯੋਨ ਕਰ ਪੂਰਾ ਥਾਟ, ਆਪੇ ਸਾਹੋ ਆਪੇ ਵਣਜਾਰਾ ਆਪੇ ਹੀ ਹਰ ਹਾਟ। ਆਪੇ ਸਾਗਰ ਆਪੇ ਬੋਹਿਥਾ ਆਪੇ ਹੀ ਖੇਵਾਟ, ਆਪੇ ਗੁਰ ਚੇਲਾ ਹੈ ਆਪੇ ਆਪੇ ਦੱਸੇ ਘਾਟ। ਜਨ ਨਾਨਕ ਨਾਮ ਧਿਆਏ ਤੂੰ ਸਭ ਕਿਲ ਵਿਖ ਕਾਟ ਸੁਧ।
ਗੁਜਰੀ ਰਾਗ ਵਿੱਚ ਤੀਸਰੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਇਹ ਵਾਰ, ਜਿਸ ਦੀਆਂ 22 ਪੌੜੀਆਂ ਹਨ, ਪਾਠ ਸੰਪੂਰਨ ਹੋਇਆ। ਦੂਸਰੀ ਵਾਰ ਗੁਜਰੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ। ਇਸ ਵਿੱਚ ਸਲੋਕ ਵੀ ਪੰਚਮ ਪਾਤਸ਼ਾਹ ਜੀ ਦੇ ਹੀ ਹਨ ਔਰ ਪੌੜੀਆਂ ਵੀ ਸਾਰੀਆਂ ਪੰਚਮ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਜੀ ਨੇ ਉਚਾਰਨ ਕੀਤੀਆਂ ਹਨ। ਪ੍ਰੇਮ ਸਹਿਤ ਸਰਵਣ ਕਰੀਏ ਜੀ।